ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਭਗਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਗੁਰੂ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨਰਾਗ ਗੁਰ ਕਾ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਾਉ ਪਈ ਸ੍ਰੀ ਅੰਗਦ ਸੁਣੀਏ ਇਤਿਹਾਸ ਮੰਦ ਮੰਦ ਗਮਨੇ ਸੁਖ ਰਸ ਆਇਓ ਸ੍ਰੀ ਗੰਗਾ ਕੋ ਮੇਲਾ ਪੀਰ ਪੂਰ ਤੈ ਪਈ ਸਕੇਲ ਸ੍ਰੀ ਅੰਗਦ ਸੁਣੀਏ ਇਤਿਹਾਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਸਤਿਕਾਰਯੋਗ ਸਾਜੀ ਨਿਵਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀਓ ਚੱਲਦੇ ਹੋਏ ਸ਼ਾਮ ਦੇ ਦੀਵਾਨਾਂ ਵਿੱਚ ਧੰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਕਥਾ ਦਾ ਸਮਾਂ ਹੋਇਆ ਹੈ। ਜਗਤ ਗੁਰੂ ਧੰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਆਪਣੇ ਨਗਰ ਰਾਏ ਭੋਏ ਦੀ ਤਲਵੰਡੀ ਵਿਖੇ ਮਾਤਾ ਪਿਤਾ ਜੀ ਦੀ ਬੇਨਤੀ ਨੂੰ ਮੰਨ ਕੇ ਜਦੋਂ ਕੁਝ ਸਮਾਂ ਠਹਿਰੇ ਨੇ, ਪਿਤਾ ਮਾਤਾ ਜੀ ਬਿਰਧ ਹੋ ਚੁੱਕੇ ਸਨ, ਪਿਤਾ ਜੀ ਵੀ ਚੜ੍ਹਾਈ ਕਰ ਗਏ ਨੇ, ਮਾਤਾ ਜੀ ਵੀ ਪਰਲੋਕ ਗਮਨ ਕਰ ਗਏ ਨੇ, ਆਪਣੇ ਹੱਥੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਮਾਤਾ ਪਿਤਾ ਜੀ ਦੀਆਂ ਸਾਰੀਆਂ ਅੰਤਿਮ ਕਿਰਿਆਵਾਂ ਗੁਰਮਤ ਅਨੁਸਾਰ ਕੀਤੀਆਂ ਨੇ ਔਰ ਘਰ ਦਾ ਸਮਾਨ ਅਤਿਥੀਆਂ ਦੇ ਵਿੱਚ ਲੋੜਵੰਦਾਂ ਦੇ ਵਿੱਚ ਵੰਡ ਦਿੱਤਾ ਹੈ। ਮਹਾਰਾਜ ਪਾਤਸ਼ਾਹ ਜੀ ਦੇ ਅਜੇ ਬਹੁਤ ਸਾਰੇ ਕਾਰਜ ਕਰਨ ਵਾਲੇ ਰਹਿੰਦੇ ਨੇ। ਸਤਿਗੁਰੂ ਨੇ ਧਰਤੀ ਦੇ ਉੱਪਰ ਬਹੁਤ ਸਾਰੇ ਪਏ ਹੋਏ ਵਹਿਮ ਭਰਮ ਪਖੰਡ ਦੂਰ ਕਰਨੇ ਨੇ। ਇਸ ਵਾਸਤੇ ਸੱਚੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਭਾਈ ਬਾਲਾ ਜੀ ਨੂੰ ਨਾਲ ਲੈ ਕੇ, ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਰਾਏ ਭੋਏ ਦੀ ਤਲਵੰਡੀ ਤੋਂ ਅੱਗੇ ਚੱਲ ਪਏ ਨੇ। ਅੱਗੇ ਜੋ ਇਤਿਹਾਸ ਆ ਰਿਹਾ ਹੈ, ਭਾਈ ਬਾਲਾ ਜੀ ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠੇ ਹੋਏ ਖਡੂਰ ਸਾਹਿਬ ਤਪਿਆਣਾ ਸਾਹਿਬ ਗੁਰਦੁਆਰਾ ਵਾਲੇ ਅਸਥਾਨ 'ਤੇ ਲਿਖਾ ਰਹੇ ਨੇ। ਇੱਥੋਂ ਅੱਗੇ ਇਤਿਹਾਸ ਦੀ ਲੜੀ ਸ਼ੁਰੂ ਹੋ ਰਹੀ ਹੈ। ਸਰਵਣ ਕਰਕੇ ਲਾਹਾ ਲਈਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਅੰਗਦ ਸੁਣੀਏ ਇਤਿਹਾਸ।
ਭਾਈ ਬਾਲਾ ਜੀ ਬੇਨਤੀ ਕਰਦੇ ਹੈ, ਧੰਨ ਧੰਨ ਗੁਰੂ ਅੰਗਦ ਸਾਹਿਬ ਜੀ ਕਿਰਪਾ ਕਰਕੇ ਅੱਗੇ ਇਤਿਹਾਸ ਸੁਣੋ ਜੀ।
ਮੰਦ ਮੰਦ ਗਮਨੇ ਸੁਖ ਰਸ
ਸੁਖਾਂ ਦੀ ਰਾਸ ਸੁਖਾਂ ਦੇ ਘਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤਲਵੰਡੀ ਰਾਏ ਭੋਏ ਦੀ ਤੋਂ ਪਵਿੱਤਰ ਹੌਲੀ ਹੌਲੀ ਕਦਮ ਪੁੱਟਦੇ ਹੋਏ ਸਾਡੇ ਅੱਗੇ ਅੱਗੇ ਜਾ ਰਹੇ ਨੇ ਤੇ ਬਾਲਾ ਜੀ ਕਹਿੰਦੇ ਮੈਂ ਤੇ ਮਰਦਾਨਾ ਉਹਨਾਂ ਦੇ ਪਿੱਛੇ ਪਿੱਛੇ ਜਾ ਰਹੇ ਹਾਂ।
ਆਇਓ ਸ੍ਰੀ ਗੰਗਾ ਕੋ ਮੇਲਾ।
ਹੁਣ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਆਪਣੇ ਮਿਸ਼ਨ ਦਾ ਪ੍ਰਚਾਰ ਕਰਨ ਦੇ ਲਈ ਉਹ ਜਗ੍ਹਾ ਦੇਖਣੀ ਹੁੰਦੀ ਸੀ ਜਿੱਥੇ ਲੋਕ ਆਪਣੇ ਆਪ ਇਕੱਠੇ ਹੋਏ ਮਿਲ ਪੈਣ। ਤੋ ਮਹਾਰਾਜ ਪਾਤਸ਼ਾਹ ਜੀ ਦੇ ਧਿਆਨ ਵਿੱਚ ਆਇਆ ਹੈ ਕਿ ਗੰਗਾ ਦਾ ਮੇਲਾ ਆਇਆ ਹੈ ਹਰਿਦੁਆਰ ਵਿਖੇ।
ਵੀਰ ਪੂਰ ਤਹ ਪਈ ਸਕੇਲਾ।
ਮਹਾਰਾਜ ਪਾਤਸ਼ਾਹ ਜੀ ਉੱਥੇ ਜਾ ਪਹੁੰਚੇ ਨੇ ਤੇ ਉੱਥੇ ਬਹੁਤ ਸਾਰੀ ਭੀੜ ਹੈ ਲੱਗੀ ਹੋਈ ਸ਼ਰਧਾਲੂਆਂ ਦੀ, ਗੰਗਾ ਦੇ ਸ਼ਰਧਾਲੂਆਂ ਦੀ।
ਪੂਰਬ ਪੱਛਮ ਉੱਤਰ ਕੇਰੇ।
ਜਿਸ ਮੇਲੇ ਦੇ ਵਿੱਚ ਪੂਰਬ ਦੀ ਦਿਸ਼ਾ ਵੱਲੋਂ ਪੱਛਮ ਦੀ ਦਿਸ਼ਾ ਦੇ ਵੱਲੋਂ ਬਹੁਤ ਲੋਕ ਆਏ ਹਨ।
ਨਾਰ ਦੱਖਣ ਕੇ ਆਏ ਕਨੇਰੇ।
ਇਸੇ ਤਰ੍ਹਾਂ ਹੀ ਦੱਖਣ ਤੇ ਉੱਤਰ ਦੀ ਦਿਸ਼ਾ ਦੇ ਵੱਲੋਂ ਵੀ ਬਹੁਤ ਦੁਨੀਆਂ ਆਈ ਹੋਈ ਹੈ।
ਮਹਾਂਪੁਰਬ ਲੱਖ ਮੱਜਨ ਕੀਨਨ,
ਜਾਣ ਕੇ ਕਿ ਇਹ ਜਿਹੜਾ ਦਿਹਾੜਾ ਹੈ ਇਹਦੇ ਤੇ ਇਸ਼ਨਾਨ ਦਾ ਮਹਾਤਮ ਬਹੁਤ ਮਿਲਣਾ ਹੈ, ਇਸ ਗੱਲ ਨੂੰ ਮੁੱਖ ਰੱਖ ਕੇ ਲੋਕ ਆਏ ਹਨ।
ਅਣ ਗਣ ਨਰ ਭਏ ਕਲੁਖ ਉਤਾਰਨ,
ਅਣਗਿਣਤ ਹੀ ਲੋਕ ਨੇ ਤੇ ਇਹਨਾਂ ਦੇ ਮਨ ਦੀ ਇਸ ਪ੍ਰਕਾਰ ਇਹ ਭਾਵਨਾ ਹੈ ਕਿ ਅਸੀਂ ਇੱਥੇ ਇਸ਼ਨਾਨ ਕਰਕੇ ਆਪਣੀ ਮੈਲ ਉਤਾਰਾਂਗੇ, ਦਿਲ ਦੀ ਮੈਲ ਪਾਪ ਉਤਾਰਾਂਗੇ।
ਕਹਾਂ ਜਾਏ ਡੇਰਾ ਕੀਆ ਸਵਾਮੀ,
ਜਗਤ ਦੇ ਮਾਲਕ ਸਵਾਮੀ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਾ ਪਹੁੰਚੇ ਨੇ ਉੱਥੇ ਉਸ ਮੇਲੇ ਦੇ ਵਿੱਚ, ਤੇ ਸਤਿਗੁਰਾਂ ਨੇ ਆਪਣਾ ਆਸਣ ਲਾ ਲਿਆ ਹੈ।
ਵੱਡੀ ਭੀੜ ਲੱਖ ਅੰਤਰ ਜਾਮੀ,
ਸਤਿਗੁਰੂ ਮਹਾਰਾਜ ਜੀ ਨੇ ਅਨੁਭਵ ਕਰ ਲਿਆ ਔਰ ਦੇਖ ਲਈ ਕਿ ਬਹੁਤ ਜ਼ਿਆਦੀ ਇਹ ਗੰਗਾ ਚ ਇਸ਼ਨਾਨ ਕਰਨ ਆਈ ਸ਼ਰਧਾਲੂਆਂ ਦੀ ਇੱਥੇ ਭੀੜ ਲੱਗੀ ਹੋਈ ਹੈ। ਜਦੋਂ ਮਹਾਰਾਜ ਪਾਤਸ਼ਾਹ ਨੇ ਆਪਣੀ ਅੰਤਰ ਦ੍ਰਿਸ਼ਟੀ ਦੇ ਨਾਲ ਅੰਤਰਜਾਮਤਾ ਦੇ ਨਾਲ ਦੇਖਿਆ ਵੀ ਇਹ ਜਿਹੜੇ ਲੋਕ ਆਏ ਨੇ ਇਹਨਾਂ ਸਾਰਿਆਂ ਦੇ ਜਿਹੜੇ ਹਿਰਦੇ ਨੇ ਨਾ ਅੰਤਸ਼ਕਰਨ ਨੇ ਉਹ ਮਲੀਨ ਹੋਏ ਪਏ ਹਨ।
ਨਿਰਮਲ ਕਰ ਮਨ ਕਿਨਹੂੰ ਨਾ ਰੋਕਣ,
ਇਹਨਾਂ ਦੇ ਵਿੱਚੋਂ ਕਿਸੇ ਨੇ ਵੀ ਆਪਣੇ ਮਨ ਨੂੰ ਕਦੇ ਰੋਕ ਕੇ ਭਜਨ ਨਹੀਂ ਕੀਤਾ ਤੇ ਮਨ ਨੂੰ ਨਿਰਮਲ ਕੀਤਾ ਹੀ ਨਹੀਂ, ਮੈਲ ਤੋਂ ਰਹਿਤ ਕੀਤਾ ਹੀ ਨਹੀਂ ਹੈ।
ਰਹਿਣ ਬਿਤੀ ਹੋਈ ਜਬ ਭੋਰ,
ਹੁਣ ਸਤਿਗੁਰੂ ਮਹਾਰਾਜ ਜਦੋਂ ਪਹੁੰਚੇ ਤੇ ਲਗਭਗ ਉਹ ਦਿਨ ਬਤੀਤ ਹੋ ਚੁੱਕਾ ਸੀ, ਉਸ ਦਿਨ ਤੋਂ ਅਗਲੀ ਰਾਤ ਲੰਘ ਗਈ, ਅਗਲੇ ਦਿਨ ਦੀ ਪ੍ਰਭਾਤ ਹੋਈ ਹੈ।
ਮੰਜਨ ਕਰਨ ਗਏ ਭਲ ਠੋਰ,
ਸਾਰੇ ਜਿਹੜੇ ਸੀਗੇ ਆਏ ਸ਼ਰਧਾਲੂ ਹਰਦੁਆਰ ਵਿਖੇ ਜਿੱਥੇ ਘਾਟ ਬਣਾਇਆ ਹੋਇਆ ਸੀਗਾ ਭਾਈ ਕੋਈ ਰੁੜ ਨਾ ਜਾਏ, ਸਹਿਜ ਨਾਲ ਇਸ਼ਨਾਨ ਹੋ ਜਾਏ, ਉਸ ਜਗ੍ਹਾ ਤੇ ਭਲੀ ਠੌਰਾ ਭਲੀ ਥਾਂ ਦੇ ਉੱਤੇ ਇਸ਼ਨਾਨ ਕਰਨ ਗਏ ਨੇ।
ਕਈ ਲੱਖ ਮੱਜਨ ਨਰ ਕਰਹੀ,
ਜਿਹੜੇ ਇਸ਼ਨਾਨ ਕਰਨ ਵਾਲੇ ਨੇ ਕਵੀ ਜੀ ਲਿਖ ਰਹੇ ਨੇ ਕਿ ਉਹਨਾਂ ਦੀ ਲੱਖਾਂ ਦੇ ਵਿੱਚ ਗਿਣਤੀ ਸੀ, ਹਜ਼ਾਰਾਂ ਵਿੱਚ ਨਹੀਂ ਬਲਕਿ ਲੱਖਾਂ ਵਿੱਚ ਗਿਣਤੀ ਸੀ।
ਭਾਵ ਭਗਤ ਕੋ ਔਰ ਮਹਿ ਧਰਹੀ,
ਆਪਣੇ ਵੱਲੋਂ ਉਹ ਬੜੀ ਸ਼ਰਧਾ ਧਾਰ ਰਹੇ ਨੇ ਪਰ ਕੋਈ ਪੂਰਨ ਗੁਰੂ ਨਾ ਮਿਲਿਆ ਹੋਣ ਕਰਕੇ ਜੋ ਉਹ ਕੁਝ ਕਰਦੇ ਨੇ ਉਹ ਸਾਰਾ ਭਰਮ ਹੈ।
ਸੂਰਜ ਕੋ ਨੀਰ ਕਨੇਰਾ,
ਜਦੋਂ ਇਸ਼ਨਾਨ ਕਰਦੇ ਆ ਤੇ ਨਾਲ ਨਾਲ ਸੂਰਜ ਵੱਲ ਨੂੰ ਬਹੁਤ ਸਾਰੇ ਬੁੱਕ ਭਰ ਭਰ ਕੇ ਪਾਣੀ ਦੇ ਸੁੱਟਦੇ ਹਨ।
ਮਨ ਸ਼ਿਨ ਚਾਹੁੰਦੇ ਸਫੇਰ,
ਸਤਿਗੁਰੂ ਜੀ ਜਦੋਂ ਅੰਤਰਜਾਮਤਾ ਨਾਲ ਦੇਖ ਰਹੇ ਹੈ ਵੀ ਇਹਨਾਂ ਸਾਰਿਆਂ ਦੀ ਬਿਰਤੀ ਕਿਸੇ ਦੀ ਨਹੀਂ ਟਿੱਕੀ ਹੋਈ, ਇਹਨਾਂ ਦਾ ਮਨ ਤਾਂ ਇੱਕ ਸ਼ਿਨਕ ਦੇ ਟਾਈਮ ਦੇ ਵਿੱਚ ਹੀ ਚਾਰੇ ਦਿਸ਼ਾਵਾਂ ਦੇ ਵਿੱਚੋਂ ਗੇੜਾ ਲਾ ਆਉਂਦਾ ਹੈ।
ਕੇ ਬੀਚ ਪਹੁੰਚੇ ਜਬ ਹੀ,
ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਵੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਵੀ ਕੱਪੜੇ ਉਤਾਰ ਕੇ ਤੇ ਇਹਨਾਂ ਦੇ ਵਿੱਚ ਹੀ ਹਰਿਦੁਆਰ ਵਿਖੇ ਗੰਗਾ ਦੇ ਜਲ ਦੇ ਵਿੱਚ ਜਾ ਵੜੇ ਹਨ। ਸੱਚੇ ਪਾਤਸ਼ਾਹ ਇਹਨਾਂ ਦੇ ਦਰਮਿਆਨ ਵਿੱਚ ਕਾਹੇ ਖਲੋ ਗਏ ਪਾਤਸ਼ਾਹ ਜਾ ਕੇ।
ਮਹਾਨ ਕੀਨ ਸ਼੍ਰੀ ਸਤਿਗੁਰ ਤਬ ਹੀ,
ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਤਾਂ ਵੈਸੇ ਵੀ ਜਿਹੜਾ ਸਵੇਰ ਵੇਲੇ ਦਾ ਇਸ਼ਨਾਨ ਹੈ ਉਹ ਤਾਂ ਮਹਾਰਾਜ ਪਾਤਸ਼ਾਹ ਜੀ ਦਾ ਵੈਸੇ ਹੀ ਆਪਣੀ ਸਿੱਖ ਉਮਤ ਨੂੰ ਹੁਕਮ ਹੈ ਤੇ ਮਹਾਰਾਜ ਪਾਤਸ਼ਾਹ ਜੀ ਤਾਂ ਉਹਨਾਂ ਦਿਨਾਂ ਦੇ ਵਿੱਚ ਵੀ ਵੇਈ ਨਦੀ ਵਿੱਚ ਵੀ ਰੋਜ਼ਾਨਾ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਰਹੇ ਕਿਉਂਕਿ ਨੌ ਦੇ ਨੌ ਇਸ ਕਾਇਆ ਦੇ ਦੁਆਰ ਜਿਹੜੇ ਨੇ ਉਹਨਾਂ ਵਿੱਚੋਂ ਮੈਲ ਸਿਮਦੀ ਰਹਿੰਦੀ, ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਮਿਸ਼ਨ ਹੈ ਆਪਣੀ ਉਮਤ ਨੂੰ ਹੁਕਮ ਹੈ ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਤੇ ਰਾਮਕਲੀ ਰਾਗ ਵਿੱਚ ਪਾਤਸ਼ਾਹ ਫਰਮਾਉਂਦੇ ਕਿ ਗੁਰਮੁਖ ਨਾਮਦਾਨ ਇਸਨਾਨ, ਗੁਰਮੁਖਾਂ ਦੇ ਜੀਵਨ ਦੇ ਇਹ ਮੁੱਖ ਤਿੰਨ ਹਿੱਸੇ ਹੋਣੇ ਚਾਹੀਦੇ ਹੈ। ਤੋ ਪਾਤਸ਼ਾਹ ਨੇ ਇਸ਼ਨਾਨ ਕੀਤਾ ਹੈ ਪਹਿਲਾਂ, ਉੱਥੇ ਸਤਿਗੁਰੂ ਸਾਹਿਬ ਜੀ ਨੇ ਜੋ ਆਪਣਾ ਮਹਾਰਾਜ ਦਾ ਮਿਸ਼ਨ ਹੈ ਉਸ ਮੁਤਾਬਕ ਇਸ਼ਨਾਨ ਕੀਤਾ ਹੈ।
ਪਹਿਚਮ ਦੇਸ਼ ਮੋਹ ਕਰ ਗੁਣ ਖਾਨੀ,
ਹੁਣ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਭਰਮ ਵਿੱਚ ਪਏ ਹੋਏ ਲੋਕ ਜਿਹੜੇ ਸੂਰਜ ਵੱਲ ਨੂੰ ਪਾਣੀ ਝੱਟੀ ਜਾਂਦੇ ਹੈ ਸੁੱਟੀ ਜਾਂਦੇ ਹੈ ਉਹਨਾਂ ਦਾ ਭਰਮ ਕੱਢਣ ਵਾਸਤੇ ਮਹਾਰਾਜ ਜੀ ਨੇ ਹਰਿਦੁਆਰ ਤੋਂ ਪੱਛਮ ਦੀ ਦਿਸ਼ਾ ਦੇ ਵੱਲ ਨੂੰ ਵੈਸਟ ਸਾਈਡ ਵੱਲ ਨੂੰ ਮਹਾਰਾਜ ਪਾਤਸ਼ਾਹ ਨੇ ਆਪਣਾ ਪਵਿੱਤਰ ਮੁਖ ਕਰ ਲਿਆ ਹੈ।
ਅੰਜਲ ਸੋ ਸਿੰਚਤ ਪਾਣੀ,
ਅੰਜਲ ਨਾਮ ਹੁੰਦਾ ਬੁੱਕ ਦਾ, ਬੁੱਕ ਭਰ ਭਰ ਕੇ ਪੱਛਮ ਦੀ ਦਿਸ਼ਾ ਨੂੰ ਮਹਾਰਾਜ ਪਾਣੀ ਸੁੱਟੀ ਜਾਂਦੇ ਨੇ।
ਕਾਲ ਕਰੀ ਸੀ ਪ੍ਰਕਾਰ,
ਕਾਫੀ ਸਮਾਂ ਮਹਾਰਾਜ ਪਾਤਸ਼ਾਹ ਜੀ ਇਸ ਪ੍ਰਕਾਰ ਕਰਦੇ ਰਹੇ। ਕਈ ਪ੍ਰਸੰਗ ਸਾਧ ਸੰਗਤ ਜੀ ਆਪਾਂ ਬੜੀ ਵਾਰੀ ਇਹ ਸੁਣੇ ਹੁੰਦੇ ਹੈ ਤੇ ਕਈ ਵਾਰੀ ਮਨ ਵਿੱਚ ਆ ਵੀ ਜਾਂਦਾ ਵੀ ਅੱਛਾ ਇਹ ਫਲਾਣੀ ਸਾਖੀ ਹੈ ਜਿਹੜੀ ਆਪਾਂ ਸੁਣੀ ਹੋਈ ਹੈ, ਪਰ ਸਾਧ ਸੰਗਤ ਜੀ ਜਿਹੜੇ ਫਿਰ ਵੀ ਧੀਰਜ ਦੇ ਨਾਲ ਟਿਕਾ ਦੇ ਨਾਲ ਫਿਰ ਵੀ ਸੁਣਦੇ ਆ ਨਾ ਸਿਦਕ ਰੱਖ ਕੇ, ਉਹਨਾਂ ਤੁਹਾਡੇ ਸਿੱਖਾਂ ਦੇ ਚਰਨਾਂ ਤੇ ਨਮਸਕਾਰ ਹੈ ਕਿਉਂਕਿ ਗੁਰੂ ਪਾਤਸ਼ਾਹ ਇਹ ਧੀਰਜ ਦੇਣ ਤੇ ਫਿਰ ਹੀ ਮਹਾਰਾਜ ਜੀ ਦੀਆਂ ਕਥਾ ਕਹਾਣੀਆਂ ਸੁਣੀਆਂ ਜਾਂਦੀਆਂ ਨੇ ਤੇ ਮਨ ਵਿੱਚ ਝੱਟ ਹੀ ਹੰਕਾਰ ਆ ਜਾਂਦਾ ਵੀ ਪਤਾ ਆ ਇਸ ਗੱਲ ਦਾ, ਪਤਾ ਹੈ ਜੋ ਸੁਣਾਇਆ ਜਾ ਰਿਹਾ। ਪਰ ਸਾਧ ਸੰਗਤ ਜੀ ਪਤਾ ਵੀ ਉਸੇ ਨਹੀਂ ਹੁੰਦਾ ਏ ਜਿਹਨੂੰ ਮਹਾਰਾਜ ਨੇ ਦਾਤ ਦਿੱਤੀ ਹੈ ਸੁਣਨ ਦੀ, ਉਹਨੂੰ ਹੀ ਇਤਿਹਾਸ ਦਾ ਪਤਾ ਹੁੰਦਾ ਜਿਹੜਾ ਇਤਿਹਾਸ ਨੂੰ ਸੁਣਦਾ ਹੈ। ਇਸ ਲਈ ਨਿਤਨੇਮ ਵੀ ਉਹੀ ਬਾਣੀਆਂ ਆਪਾਂ ਅਗਲੇ ਦਿਨ ਫਿਰ ਕਰਨੀਆਂ ਹੀ ਹੁੰਦੀਆਂ, ਰਹਿਰਾਸ ਸਾਹਿਬ ਵੀ ਉਹੀ ਕਰਨੀ ਹੁੰਦੀ ਹੈ। ਇਸੇ ਤਰ੍ਹਾਂ ਸਤਿਗੁਰਾਂ ਦੇ ਗੁਰਪੁਰਬ ਆਉਂਦੇ ਹੈ ਅਤੇ ਉਹਨਾਂ ਦੇ ਪ੍ਰਕਾਸ਼ ਮੌਕੇ ਦੀਆਂ ਜਿਹੜੀਆਂ ਸਾਖੀਆਂ ਉਹ ਵੀ ਆਪਾਂ ਸਾਂਝੀਆਂ ਕਰਨੀਆਂ ਹੁੰਦੀਆਂ। ਪਰ ਭਾਗਾਂ ਵਾਲੇ ਹੀ ਗੁਰਪੁਰਬ ਮਨਾਉਂਦੇ ਹੈ ਨਾ, ਜਿਹੜੇ ਇਹ ਸਮਝ ਲੈਣਗੇ ਵੀ ਆਹ ਨਿੱਕੀਆਂ ਨਿੱਕੀਆਂ ਸਾਖੀਆਂ, ਜੇ ਕਲਗੀਧਰ ਜੀ ਦਾ ਪ੍ਰਕਾਸ਼ ਆਇਆ ਅਤੇ ਸਾਰੇ ਭਾਈ ਇਹੀ ਆਖੀ ਜਾਂਦੇ ਹੈ ਵੀ ਭੀਖ ਮਸ਼ਾਹ ਦੂ ਕੁੱਜੀਆਂ ਲੈ ਕੇ ਪਹੁੰਚ ਗਿਆ ਹੈ, ਇਹੀ ਸਾਖੀਆਂ ਸੁਣਾਈ ਜਾਂਦੇ ਅਤੇ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਉਦੋਂ ਦੇ ਸੁਣਦੇ ਹਾਂ। ਜੇ ਕੋਈ ਆਖੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਆਇਆ ਅਤੇ ਆਹ ਮੱਝੀਆਂ ਨੇ ਖੇਤੀ ਖਾ ਲਈ ਅਤੇ ਪਾਤਸ਼ਾਹ ਨੇ ਹਰੀ ਕਰ ਦਿੱਤੀ ਹੈ ਅਤੇ ਅਸੀਂ ਨਿੱਕੇ ਨਿੱਕੇ ਸੀ ਉਦੋਂ ਦੇ ਸੁਣਦੇ ਆ ਰਹੇ ਹਾਂ। ਸਾਧ ਸੰਗਤ ਜੀ ਧੰਨ ਉਹ ਸਰੀਰ ਜਿਹੜਾ ਗੁਰੂ ਦੀਆਂ ਇਸ ਤਰ੍ਹਾਂ ਦੀਆਂ ਸਾਖੀਆਂ ਸੁਣਦਾ ਹੈ, ਧੰਨ ਉਹ ਕੰਨ ਉਹ ਪਵਿੱਤਰ ਹੋ ਜਾਂਦੇ ਨੇ ਜੋ ਸਤਿਗੁਰਾਂ ਦੀਆਂ ਇਹ ਸਾਖੀਆਂ ਸੁਣਦੇ ਨੇ। ਮਹਾਰਾਜ ਬਾਣੀ ਵਿੱਚ ਫਰਮਾਉਂਦੇ ਹੈ, ਸਭ ਮਹਿ ਜੋਤ, ਜੋਤ ਹੈ ਸੋਏ, ਤਿਸਦੈ ਚਾਨਣ, ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਉਹ ਅੰਦਰ ਜੋਤ ਤਾਂ ਮਹਾਰਾਜ ਸਟੈਂਪ ਲਾ ਰਿਹਾ ਵੀ ਹੈਗੀ ਹੈ ਰੱਬ ਦੀ, ਅਤੇ ਉਹਦੇ ਆਲੇ ਦੁਆਲੇ ਕਾਲਾ ਘੁੱਪ ਹਨੇਰਾ ਜਿਹੜਾ ਉਹ ਸਾਡੀਆਂ ਆਪਣੀਆਂ ਵਿਚਾਰਾਂ ਦਾ ਹਨੇਰਾ ਹੋਇਆ ਪਿਆ, ਬਾਹਰ ਚਾਨਣ ਨਹੀਂ ਆ ਰਿਹਾ। ਅਤੇ ਮਹਾਰਾਜ ਕਹਿੰਦੇ ਜੇ ਬਾਹਰ ਚਾਨਣ ਆ ਜਾਏ, ਤਿਸਦੈ ਚਾਨਣ, ਸਭ ਮਹਿ ਚਾਨਣ ਹੋਏ, ਸਾਰੇ ਬ੍ਰਹਿਮੰਡਾਂ ਖੰਡਾਂ ਦੇ ਦ੍ਰਿਸ਼ ਦਿਸਣੇ ਸ਼ੁਰੂ ਹੋ ਜਾਂਦੇ ਹੈ ਜੇ ਬਾਹਰਲਾ ਕਾਲਾ ਘੁੱਪ ਹਨੇਰਾ ਅਸੀਂ ਹਟਾ ਲਈਏ। ਪਰ ਉਹ ਜੋਤ ਦਾ ਚਾਨਣ ਬਾਹਰ ਕਿਵੇਂ ਆਵੇ? ਮਹਾਰਾਜ ਕਹਿੰਦੇ ਗੁਰ ਸਾਖੀ, ਸਾਡੇ ਸਤਿਗੁਰਾਂ ਦੀਆਂ ਸਾਖੀਆਂ ਹੀ ਸਾਨੂੰ ਮਤ ਦੇਣਗੀਆਂ, ਸਾਡੇ ਦਸ ਗੁਰੂ ਸਾਹਿਬਾਨ ਜੀ ਦੇ ਇਤਿਹਾਸ ਦੀਆਂ ਸਿੱਖਿਆਵਾਂ ਹੀ ਸਾਨੂੰ ਸੋਝੀ ਦੇਣਗੀਆਂ। ਅਤੇ ਫਿਰ ਜਦੋਂ ਜੀਵਨ ਕਮਾਇਆ ਜਾਏਗਾ, ਗੁਰ ਸਾਖੀ ਜੋਤ ਪ੍ਰਗਟ ਹੋਏ, ਫਿਰ ਉਹ ਜੋਤ ਅੰਦਰ ਦੀ ਜਿਹੜੀ ਹੈ ਉਹ ਬਾਹਰ ਪ੍ਰਗਟ ਹੁੰਦੀ ਹੈ। ਇਸ ਵਾਸਤੇ ਪ੍ਰਸੰਗ ਜਿਹੜੇ ਨੇ ਭਾਵੇਂ ਆਪਾਂ ਸੁਣੇ ਹੁੰਦੇ ਹੈ, ਵਡਭਾਗੀ ਸੰਗਤਾਂ ਹੁੰਦੀਆਂ ਨੇ ਜਿਹੜੀਆਂ ਫਿਰ ਵੀ ਸੁਣਦੀਆਂ ਨੇ ਸੱਚੇ ਪਾਤਸ਼ਾਹ ਦੇ ਇਤਿਹਾਸ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਹਰਿਦੁਆਰ ਵਿਖੇ ਗਏ ਨੇ, ਭਰਮ ਵਿੱਚ ਫਸੇ ਹੋਏ ਪੰਡਿਤਾਂ ਨੂੰ, ਪਾਂਡਵਾਂ ਨੂੰ ਸਤਿਗੁਰੂ ਮਹਾਰਾਜ ਜੀ ਉਹ ਸਿੱਖ ਮਤ ਬਖਸ਼ਿਸ਼ ਕਰਕੇ ਹੁਣ ਸਿੱਧੇ ਰਾਹ ਪਾਉਣਗੇ। ਪੱਛਮ ਦੀ ਦਿਸ਼ਾ ਨੂੰ ਮਹਾਰਾਜ ਪਾਤਸ਼ਾਹ ਜੀ ਪਾਣੀ ਝੱਟੀ ਜਾ ਰਹੇ ਹਨ। ਕਿੰਨੀ ਦੇਰ ਤੱਕ ਮਹਾਰਾਜ ਜੀ ਪਾਣੀ ਝੱਟਦੇ ਰਹੇ ਹਨ?
ਸਰ ਕੇ ਮਦ ਖਰੇ ਉਧਾਰ,
ਸਤਿਗੁਰੂ ਮਹਾਰਾਜ ਜੀ ਸ੍ਰੇਸ਼ਟ ਤਰੀਕੇ ਦੇ ਨਾਲ ਉਸ ਗੰਗਾ ਦੇ ਵਿੱਚ ਖਲੋਤੇ ਹੋਏ ਸਨ ਜਦੋਂ ਪਾਣੀ ਝੱਟਦੇ ਸਨ।
ਲੋਕ ਬਲੋਕਤ ਅਚਰਜ ਮਨ ਹੈ,
ਜਿਹੜੇ ਆਲੇ ਦੁਆਲੇ ਇਸ਼ਨਾਨ ਕਰ ਰਹੇ ਲੋਕ ਨੇ ਉਹ ਦੇਖ ਕੇ ਬਹੁਤ ਹੈਰਾਨ ਹੋ ਰਹੇ ਹਨ।
ਇਹ ਕੌਣ ਸੇ ਬਚਨ ਬਖਾਨੇ,
ਆਪਸ ਵਿੱਚ ਗੱਲਾਂ ਕਰਨ ਲੱਗ ਗਏ, ਕਹਿੰਦੇ ਭਈ ਇਹ ਜਿਹੜਾ ਪੱਛਮ ਦੀ ਦਿਸ਼ਾ ਵੱਲ ਨੂੰ ਪਾਣੀ ਜਿਹੜਾ ਸੁੱਟ ਰਿਹਾ ਇਹ ਕੌਣ ਹੈ?
ਹਿੰਦੂ ਕੇ ਦਾਂ ਤੁਰਕ ਹੈ ਕੋਈ,
ਆਪਸ ਵਿੱਚ ਪੁੱਛਦੇ ਹੈ ਭਈ ਇਹ ਹਿੰਦੂਆਂ ਵਿੱਚੋਂ ਹੈ ਜਾਂ ਮੁਸਲਮਾਨਾਂ ਵਿੱਚੋਂ ਹੈ?
ਜਾਣੀ ਜਾਏ ਨਾ ਇਹ ਗਤ ਜੋਈ,
ਇਸ ਪ੍ਰਾਣੀ ਦੀ ਇਸ ਇਨਸਾਨ ਦੀ ਇਹ ਜੋ ਚਾਲ ਹੈ ਗਤੀ ਹੈ ਇਹ ਸਮਝ ਹੀ ਨਹੀਂ ਜਾਂਦੀ ਕਿ ਕਿਸ ਧਰਮ ਨੂੰ ਮੰਨਣ ਵਾਲੇ ਦੀ ਹੈ।
ਇਸ ਪ੍ਰਕਾਰ ਔਰ ਆਚਰਜ ਧਰਕ,
ਇਸ ਤਰੀਕੇ ਦੇ ਨਾਲ ਆਪਣੇ ਦਿਲ ਵਿੱਚ ਮਨ ਵਿੱਚ ਹੈਰਾਨੀ ਧਾਰ ਕੇ,
ਜਿਤ ਗੁਰਸੋਂ ਬਚਨ ਚਰਕ,
ਆਸ ਪਾਸ ਜਿਹੜੇ ਨਹਾ ਰਹੇ ਸੀਗੇ ਗੰਗਾ ਦੇ ਵਿੱਚ ਵੜ ਕੇ ਸੂਰਜ ਵੱਲ ਪਾਣੀ ਝੱਟ ਰਹੇ ਸੀ, ਇਹ ਆਪਸ ਵਿੱਚ ਪਹਿਲਾਂ ਸਲਾਹ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਣ ਲੱਗੇ ਹਨ।
ਹਿੰਦੂ ਕੇ ਦਹੋਂ ਤੁਰਕ ਤੂੰ ਕੋਈ,
ਇਹ ਕਹਿੰਦੇ ਹੈ ਤੂੰ ਹਿੰਦੂ ਹੈ ਕਿ ਜਾਂ ਤੂੰ ਮੁਸਲਮਾਨ ਹੈ?
ਕਹੋ ਸੱਚ ਨਹਿ ਰੱਖ ਹੋ ਗੋਈ,
ਇਹ ਕਹਿੰਦੇ ਸੱਚ ਸੱਚ ਦੱਸੀ ਪੜਦਾ ਨਾ ਰੱਖੀ ਜੋ ਅਸੀਂ ਪੁੱਛਿਆ ਹੈ।
ਤੁਰਕ ਜੇ ਹੈ ਗੰਗਾ ਕਿਉਂ ਆਇਓ,
ਜੇ ਤਾਂ ਤੂੰ ਮੁਸਲਮਾਨ ਧਰਮ ਨੂੰ ਮੰਨਣ ਵਾਲਾ ਹੈ ਤੇ ਫਿਰ ਗੰਗਾ ਤੇ ਇਸ਼ਨਾਨ ਕਰਨ ਕਾਹਦੇ ਲਈ ਆਇਆ ਹੈ?
ਹਿੰਦੂਆਂ ਮੈਂ ਨਹਾਨ
ਆ ਕੇ ਤੇ ਜਿੱਥੇ ਹਿੰਦੂ ਨਹਾ ਰਹੇ ਨੇ ਇਹਨਾਂ ਵਿੱਚ ਕਿਉਂ ਇਸ਼ਨਾਨ ਕਰ ਰਿਹਾ ਹੈ ਜੇ ਤੂੰ ਤੁਰਕ ਹੈ ਤਾਂ?
ਹਿੰਦੂ ਪਹਿਚਮ ਮੁਖ ਕਰਕੇ,
ਜੇਕਰ ਤੂੰ ਹਿੰਦੂ ਹੈ ਤੇ ਫਿਰ ਲਹਿੰਦੇ ਵੱਲ ਨੂੰ ਮੂੰਹ ਕਰਕੇ
ਨਹਾਏ ਦੇ ਤੂੰ ਜਲ ਕਿਆ ਸੋ ਵਿਚਾਰ ਕਰ,
ਨਾਲੇ ਨਹਾ ਕੇ ਤੇ ਨਾਲੇ ਜਲ ਲਹਿੰਦੇ ਵੱਲ ਨੂੰ ਸੁੱਟ ਕੇ ਕੀ ਵਿਚਾਰ ਕੇ ਇਸ ਤਰ੍ਹਾਂ ਕਰਦਾ ਹੈ?
ਦੇਸ਼ ਕਿਸ ਕੋ ਦੇਵ ਹੈ ਪਾਣੀ,
ਇਹ ਸਾਰੇ ਜਿਹੜੇ ਇਸ਼ਨਾਨ ਕਰਨ ਵਾਲੇ ਗੰਗਾ ਦੇ ਵਿੱਚ ਹਰਿਦੁਆਰ ਤੇ ਲੱਗਾ ਹੋਇਆ ਮੇਲਾ, ਇਹ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਆ ਇਧਰਲੇ ਪਾਸੇ ਕਿਨੂੰ ਪਾਣੀ ਦੇ ਰਿਹਾ ਹੈ,
ਕਹੇ ਰੀਤ ਨਹੀਂ ਠਾਣੀ,
ਇਹ ਕਿਹਦੇ ਸਿਖਾਇਆ ਹੋਇਆ ਤੇ ਕਿਹਦੇ ਕੋਲੋਂ ਸੇਧ ਲੈ ਕੇ ਇਹ ਨਵੇਂ ਪਾਸੇ ਨੂੰ ਨਵਾਂ ਹੀ ਜਿਹੜਾ ਇਸ ਪ੍ਰਕਾਰ ਜਿਹੜਾ ਹੈ ਉਹ ਪਾਸਾ ਚੁਣ ਕੇ ਤੇ ਉਧਰ ਨੂੰ ਤੂੰ ਪਾਣੀ ਸੁੱਟਦਾ ਹੈ।
ਘਰ ਬੋਲੇ ਕਿਰਪਾ ਨਿਧਾਨਾ,
ਇਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਜੀ ਬੋਲੇ ਹਨ।
ਇਤ ਦੇਸ਼ ਜਲ ਦਿਓ ਕਿਉਂ ਜਾਣਾ,
ਮਹਾਰਾਜ ਕਹਿੰਦੇ ਪਹਿਲਾਂ ਤੁਸੀਂ ਦੱਸੋ ਭਾਈ ਤੁਸੀਂ ਆ ਸੂਰਜ ਵੱਲ ਨੂੰ ਪਾਣੀ ਝੱਟ ਦੇ ਜੇ ਤੁਸੀਂ ਕਿਉਂ ਪਾਣੀ ਦੇ ਰਹੇ ਹੋ,
ਇਹ ਤੁਮ ਦੇਹੋ ਕੌਣ ਤੇ ਲੋਈ,
ਜਿਸ ਪਾਸੇ ਤੁਸੀਂ ਪਾਣੀ ਸੁੱਟ ਦੇ ਜੇ ਉਧਰ ਕੌਣ ਤੁਹਾਡੇ ਇਸ ਪਾਣੀ ਨੂੰ ਪ੍ਰਾਪਤ ਕਰ ਰਿਹਾ ਹੈ। ਸੱਚੇ ਸਤਿਗੁਰਾਂ ਨੇ ਆਖਿਆ ਪਹਿਲਾਂ ਤੁਸੀਂ ਬਤਾਓ ਮੈਨੂੰ ਤੁਸੀਂ ਕਿਸ ਕਰਕੇ ਇਸ ਪਾਸੇ ਨੂੰ ਪਾਣੀ ਝੁੱਟਦੇ ਹੋ।
ਮਾਰ ਬੋਲੇ ਜੋ ਪਿੱਤਰ ਹਮਾਰੇ,
ਇਹ ਜਿਹੜੇ ਲੋਕ ਸਨ ਸਤਿਗੁਰੂ ਨੂੰ ਪੁੱਛਣ ਵਾਲੇ ਇਹ ਕਹਿੰਦੇ ਸਾਡੇ ਜਿਹੜੇ ਪਿੱਤਰ ਹਨ ਵੱਡ ਵਡੇਰੇ ਜਿਹੜੇ ਮਰ ਕੇ ਗਏ ਹੋਏ ਹਨ,
ਕੋ ਜਲ ਦੇ ਨਹਾਏ ਸਕਾਰੇ,
ਕਹਿੰਦੇ ਅਸੀਂ ਸਵੇਰੇ ਸਵੇਰ ਨਹਾ ਕੇ ਤੇ ਅਸੀਂ ਪਾਣੀ ਉਹਨਾਂ ਪਿੱਤਰਾਂ ਨੂੰ ਦੇ ਰਹੇ ਹਾਂ ਆਪਣੇ ਵੱਡ ਵਡੇਰੇ ਜਿਹੜੇ ਮਰ ਕੇ ਉੱਤੇ ਗਏ ਹੋਏ ਨੇ।
ਜਲੇ ਕਰ ਸੋ ਹੋਏ ਤ੍ਰਿਪਤਾਈ,
ਇਹ ਲੋਕ ਸੱਚਮੁੱਚ ਹੀ ਕਿੰਨੇ ਧਰਮ ਵਿੱਚ ਫਸੇ ਹੋਏ ਸੀਗੇ ਤੇ ਕਹਿੰਦੇ ਆ ਕਿ ਸਾਡਾ ਭੇਜਿਆ ਹੋਇਆ ਉੱਪਰ ਨੂੰ ਜਲ ਉਹ ਪ੍ਰਾਪਤ ਕਰਕੇ ਤੇ ਤ੍ਰਿਪਤ ਹੋ ਜਾਂਦੇ ਹਨ ਸਾਡੇ ਪਿੱਤਰ,
ਸਦਾ ਹੋਤ ਸੁਖਦਾਈ,
ਕਹਿੰਦੇ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਉਹ ਬੜੇ ਸਾਨੂੰ ਸੁਖ ਦਿੰਦੇ ਆ ਉੱਤੇ ਅਰਸ਼ਾਂ ਵਿੱਚ ਬੈਠੇ ਹੋਏ ਜਦੋਂ ਸਾਡਾ ਸੁੱਟਿਆ ਹੋਇਆ ਪਾਣੀ ਉਹ ਪੀਂਦੇ ਨੇ ਤੇ ਫਿਰ ਉਹ ਸਾਨੂੰ ਬੜੇ ਸੁਖ ਦਿੰਦੇ ਹਨ।
ਸ੍ਰੀ ਗੁਰ ਤਿੰਨ ਸੋ ਬੈਨ ਉਚਾਰੇ,
ਸੱਚੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਇਹਨਾਂ ਦੇ ਤਾਂ ਹੀ ਆਖਿਆ ਹੈ,
ਕਿਤਕ ਦੂਰ ਹੈ ਪਿੱਤਰ ਤੁਮਾਰੇ,
ਜਿਹੜੇ ਪਿੱਤਰਾਂ ਨੂੰ ਤੁਸੀਂ ਪਾਣੀ ਦਿੰਦੇ ਜੇ ਉਹ ਇੱਥੋਂ ਤੁਹਾਡੇ ਤੋਂ ਕਿੰਨੀ ਦੂਰ ਹਨ,
ਕੋ ਜਲ ਤੁਮ ਦੇ ਸਦਾਈ,
ਜਿਹਨਾਂ ਨੂੰ ਤੁਸੀਂ ਇੱਥੇ ਜਲ ਦਿੰਦੇ ਜੇ ਗੰਗਾ ਦੇ ਵਿੱਚ ਖਲੋ ਕੇ ਉਹ ਕਿੰਨੀ ਦੂਰ ਨੇ।
ਕਰਜੋ ਹੋਵਤ ਤ੍ਰਿਪਤਾਈ,
ਜਿਹੜਾ ਤੁਸੀਂ ਇਹ ਮੰਨ ਰਹੇ ਜੇ ਔਰ ਕਹਿ ਰਹੇ ਜੇ ਕਿ ਤੁਹਾਡੇ ਦੁਆਰਾ ਦਿੱਤਾ ਜਲ ਪੀ ਕੇ ਉਹ ਤ੍ਰਿਪਤ ਹੁੰਦੇ ਹਨ,
ਮਰ ਬੋਲੇ ਮਤਵਾਨ ਹੈ ਜੋ,
ਜਿਹੜੇ ਇਹਨਾਂ ਲੋਕਾਂ ਦੇ ਵਿੱਚੋਂ ਜਿਹੜੇ ਨਹਾ ਰਹੇ ਤੇ ਪਾਣੀ ਝੱਟ ਰਹੇ ਸੀ ਉਹਨਾਂ ਵਿੱਚੋਂ ਜਿਹੜੇ ਆਪਣੇ ਆਪ ਨੂੰ ਕੁਝ ਵਿਦਵਾਨ ਮੰਨਦੇ ਸੀ ਵੀ ਅਸੀਂ ਵੇਦਾਂ ਪੁਰਾਣਾਂ ਨੂੰ ਪੜ੍ਹਨ ਵਾਲੇ ਹੈ, ਹੁਣ ਉਹ ਜਵਾਬ ਦੇਣ ਲੱਗੇ ਹਨ।
ਸਹੰਸਰ ਯੋਜਨ ਸੋ,
ਇਹ ਕਹਿੰਦੇ ਕੁਝ ਹਜ਼ਾਰ ਯੋਜਨ ਜਿਹੜੇ ਨੇ ਨਾ ਉਹ ਦੂਰ ਹਨ ਇੱਥੋਂ।
ਸੁਣ ਸ਼੍ਰੋਣ ਤਿੰਨ ਬਾਣੀ,
ਸੱਚੇ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਇਹਨਾਂ ਦੀ ਇਹ ਗੱਲ ਸੁਣੀ ਜਿਹੜੀ ਇਹਨਾਂ ਆਖਿਆ ਕਿ ਹਜ਼ਾਰ ਕੁਝ ਹਜ਼ਾਰ ਯੋਜਨ ਦੂਰ ਹਨ,
ਜੇਨ ਵਿਸਾਲ ਲਗੇ ਪੁਨ ਪਾਣੀ,
ਮਹਾਰਾਜ ਨੇ ਇਹਨਾਂ ਦੀ ਗੱਲ ਦੇ ਉੱਪਰ ਅਜੇ ਆਪਣਾ ਪੱਖ ਨਹੀਂ ਦੱਸਿਆ ਤੇ ਮਹਾਰਾਜ ਫਿਰ ਪੱਛਮ ਦੀ ਦਿਸ਼ਾ ਨੂੰ ਜ਼ੋਰ ਜ਼ੋਰ ਨਾਲ ਪਾਣੀ ਝੱਟਣ ਲੱਗ ਗਏ।
ਪੱਛਮ ਦਿਸ਼ਾ ਵਧਣ ਕੋ ਕਰਕੇ,
ਲਹਿੰਦੇ ਵਾਲੇ ਪਾਸੇ ਨੂੰ ਸਤਿਗੁਰੂ ਆਪਣਾ ਪਵਿੱਤਰ ਮੁੱਖ ਕਰਕੇ
ਰਹਿ ਜਲ ਬਹੁ ਅੰਜਲ ਭਰ ਕੇ
ਸੁੱਟੀ ਜਾਂਦੇ ਹਨ ਪਾਣੀ ਵੱਡੇ ਵੱਡੇ ਬੁੱਕ ਭਰ ਕੇ
ਉਲਝਣ ਲੱਗੇ ਬਹੁਰ ਨਾਰਸੋ।
ਹੁਣ ਉਹੀ ਜਿਹੜੇ ਲੋਕ ਨੇ ਆਸ ਪਾਸ ਜਿਨ੍ਹਾਂ ਗੱਲ ਸ਼ੁਰੂ ਕੀਤੀ ਸੀ ਉਹ ਫਿਰ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਹਨ,
ਨਿਜ ਬਾਤ ਬਤਾਏ ਨਾ ਕੋ,
ਸਾਨੂੰ ਆਪਣੀ ਬਾਤ ਤੂੰ ਕੋਈ ਦੱਸੀ ਨਹੀਂ ਹੈ ਜੋ ਅਸੀਂ ਪੁੱਛਿਆ ਸੀਗਾ,
ਤੁਰਕ ਕੌਣ ਹੈ ਜਾਤੀ,
ਕਿਹੜੀ ਤੇਰੀ ਜਾਤ ਹੈ, ਹਿੰਦੂ ਹੈ ਜਾਂ ਮੁਸਲਮਾਨ ਹੈ,
ਜਲ ਦੇ ਕਿਹੇ ਤ੍ਰਿਪਤਾਤੀ,
ਕਿਹੜੀ ਦਿਸ਼ਾ ਨੂੰ ਤੂੰ ਜਲ ਦੇ ਕੇ ਤੇ ਕਿਹਨਾਂ ਨੂੰ ਇੱਧਰ ਤ੍ਰਿਪਤ ਕਰਦਾ ਹੈ, ਤੂੰ ਆਪਣੀ ਸਾਨੂੰ ਗੱਲ ਦੱਸੀ ਨੀ, ਸਾਡੇ ਸਵਾਲ ਦਾ ਜਵਾਬ ਨੀ ਦਿੱਤਾ।
ਸੁਣ ਕੇ ਬੋਲੇ ਬਚਨ ਕੋ ਸ਼੍ਰੀ ਬੇਦੀ ਕੁਲ ਕੇਤ,
ਬੇਦੀਆਂ ਦੇ ਕੁਲ ਦੇ ਉੱਚੇ ਝੂਲਦੇ ਹੋਏ ਨਿਸ਼ਾਨ ਧੰਨ ਗੁਰੂ ਨਾਨਕ ਸਾਹਿਬ ਜੀ ਇਹਨਾਂ ਦੀ ਗੱਲ ਨੂੰ ਸੁਣ ਕੇ ਬੋਲੇ ਹਨ,
ਜਬ ਸੁਰਾ ਸਰ ਨਹਾਵਨ ਆਇਓ ਔਰ ਨਿਜ ਬੋਇਓ ਖੇਤ,
ਸਤਿਗੁਰੂ ਪਾਤਸ਼ਾਹ ਨੇ ਫਰਮਾਇਆ ਕਿ ਜਦੋਂ ਅਸੀਂ ਗੰਗਾ ਵਿੱਚ ਨਹਾਉਣ ਆਏ ਹਾਂ ਉਦੋਂ ਅਸੀਂ ਕਰਤਾਰਪੁਰ ਖੇਤ ਬੀਜ ਕੇ ਆਏ ਹੋਏ ਹਾਂ,
ਨਹਿ ਜਲ ਦੇਣ ਹਾਰ ਕੋ ਪਾਛੇ,
ਇਸ ਲਈ ਸਾਡੇ ਪਿੱਛੋਂ ਉਸ ਖੇਤੀ ਨੂੰ ਕੋਈ ਪਾਣੀ ਦੇਣ ਵਾਲਾ ਨਹੀਂ ਹੈ,
ਪਨੀਰ ਦਿਉਂ ਮੈਂ ਆਛੇ,
ਇਸ ਲਈ ਆਪਣੀ ਉਸ ਬੀਜੀ ਹੋਈ ਖੇਤੀ ਨੂੰ ਮੈਂ ਅੱਛੀ ਤਰ੍ਹਾਂ ਪਾਣੀ ਦੇ ਰਿਹਾ ਹਾਂ, ਖੁੱਲਾ ਪਾਣੀ ਦੇ ਰਿਹਾ ਹਾਂ,
ਜਾਏ ਨਾ ਸੂਕ ਰਹੇ ਹਰਿਆਈ,
ਪਾਤਸ਼ਾਹ ਜੀ ਕਹਿੰਦੇ ਕਿਤੇ ਸੁੱਕ ਨਾ ਜਾਏ ਮੇਰੀ ਬੀਜੀ ਹੋਈ ਉੱਥੇ ਖੇਤੀ ਤੇ ਉਹ ਹਰੀ ਭਰੀ ਰਹੇ ਇਸ ਕਰਕੇ ਪਾਣੀ ਦਿੰਦਾ ਹਾਂ।
ਨਿਤ ਪਾਣੀ ਕੋ ਦੇ ਤਪਚਾਏ।
ਤੇ ਪਾਤਸ਼ਾਹ ਕਹਿੰਦੇ ਰੋਜ਼ ਹੀ ਇਸ਼ਨਾਨ ਜਦੋਂ ਮੈਂ ਕਰਦਾ ਨਾ ਉਦੋਂ ਰੋਜ਼ ਪਾਣੀ ਦੇ ਦਿੰਦਾ ਹਾਂ ਆਪਣੀ ਖੇਤੀ
ਨੂੰ। ਬੋਇਓ ਜੋ ਕੇਦਾਰ,
ਪਾਤਸ਼ਾਹ ਕਹਿੰਦੇ ਮੇਰੇ ਅਸਲ ਖੇਤ ਜਿਹੜੇ ਆ ਨਾ ਥੋੜੇ ਉੱਚੀ ਜਗ੍ਹਾ ਤੇ ਸਨ ਜਿਨ੍ਹਾਂ ਵਿੱਚ ਖੇਤੀ ਬੀਜੀ ਹੋਈ ਹੈ।
ਜਾਵਤ ਵਰਖਾ ਕੁੰਬਰ,
ਜਦੋਂ ਵਰਖਾ ਵੀ ਪੈਂਦੀ ਹੈ ਉਹਦਾ ਜਿਹੜਾ ਜਲ ਹੈ ਨਾ ਉਹ ਰਿੜ ਕੇ ਤੇ ਨੀਵੇਂ ਥਾਂ ਚਲਿਆ ਜਾਂਦਾ, ਇਸ ਕਰਕੇ ਡਰ ਹੈ ਕਿ ਖੇਤੀ ਸੁੱਕ ਨਾ ਜਾਏ।
ਹੁਣ ਨਰ ਜਾਨ ਬਾਬਰੋ ਕਹੈ,
ਇਹਨਾਂ ਲੋਕਾਂ ਨੇ ਜਦੋਂ ਸੁਣਿਆ ਤੇ ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਸਾਦੇ ਜੇ ਸੁਭਾਅ ਵਾਲਾ ਸਮਝਣ ਲੱਗ ਗਏ।
ਬਾਦ ਨੀਰ ਤੂੰ ਗੇਰ ਪਿਆ ਹੈ,
ਇਹ ਮਹਾਰਾਜ ਪਾਤਸ਼ਾਹ ਨੂੰ ਕਹਿੰਦੇ ਤੂੰ ਵਿਅਰਥ ਹੀ ਐਵੇਂ ਪਾਣੀ ਇੱਧਰ ਨੂੰ ਸੁੱਟੀ ਜਾਂਦਾ ਹੈ।
ਕੈਸੇ
ਤੇਰੇ ਬੀਜੇ ਹੋਏ ਖੇਤਾਂ ਦੇ ਵਿੱਚ ਕਰਤਾਰਪੁਰ ਰਾਵੀ ਦੇ ਕਿਨਾਰੇ ਤੇ ਇਹ ਪਾਣੀ ਜਿਹੜਾ ਇਹ ਕਿਸੇ ਪ੍ਰਕਾਰ ਨਹੀਂ ਪਹੁੰਚ ਸਕਦਾ।
ਪਾਣੀ ਦੇ ਜੈਸੇ,
ਇੱਥੇ ਖਲੋ ਕੇ ਨਦੀ ਵਿੱਚ ਜਿਹੜੇ ਢੰਗ ਨਾਲ ਤੂੰ ਪਾਣੀ ਦੇ ਰਿਹਾ ਹੈ ਇਹ ਨੀ ਉੱਥੇ ਪਹੁੰਚੇਗਾ।
ਖੇਤ ਠਾਂਡੋ ਤੂੰ ਕਹਾ,
ਕਿੱਥੇ ਤੇਰਾ ਇੰਨੀ ਦੂਰ ਖੇਤ ਹੈ ਤੇ ਕਿੱਥੇ ਤੂੰ ਆ ਕੇ ਹਰਿਦੁਆਰ ਜਿਹੜਾ ਨਦੀ ਦੇ ਵਿੱਚ ਖਲੋਤਾ ਹੈ ਕਿਤਨੀ ਦੂਰੀ ਹੈ।
ਪ੍ਰਾਪਤ ਪਾਣੀ ਹੋਏ ਤਾਂ,
ਇਸ ਲਈ ਇਹ ਸਮਝਾਉਣ ਲੱਗੇ ਮਹਾਰਾਜ ਜੀ ਨੂੰ, ਕਹਿੰਦੇ ਆ ਇਹ ਪਾਣੀ ਉੱਥੋਂ ਤੱਕ ਕਿਵੇਂ ਪ੍ਰਾਪਤ ਹੋ ਜਾਏਗਾ ਤੇਰੇ ਖੇਤਾਂ ਤੱਕ।
ਹਰੋ ਖੇਤਨ ਹੈ ਹੋ ਬਈ ਤੂੰ ਹੈ ਬੜੋ ਅਜਾਨ,
ਕਹਿੰਦੇ ਤੂੰ ਬੜਾ ਅਣਜਾਣ ਹੈ ਇੱਥੋਂ ਪਾਣੀ ਤੇਰਾ ਲੈ ਕੇ ਤੇਰਾ ਖੇਤ ਕਦੇ ਹਰਿਆ ਭਰਿਆ ਨਹੀਂ ਹੋ ਸਕਦਾ।
ਬਹੁਤ ਲੋਕ ਮਿਲਤ ਹੈ ਭਏ ਬੋਲੇ ਕਿਰਪਾ ਨਿਦਾਨ,
ਜਦੋਂ ਸਤਿਗੁਰੂ ਜੀ ਨੂੰ ਇਹ ਸਮਝਾਵਣ ਦੀ ਕੋਸ਼ਿਸ਼ ਕਰਨ ਲੱਗੇ ਤੇ ਹੋਰ ਵੀ ਲੋਕ ਆ ਕੇ ਬਾਰ ਬਾਰ ਹੀ ਨਦੀ ਦੇ ਕਿਨਾਰੇ ਖੜੇ ਹੋ ਗਏ, ਭਈਆ ਸਾਡੇ ਜਿਹੜੇ ਪਾਂਡੇ ਨੇ ਸਾਡੇ ਆਏ ਹੋਏ ਯਾਤਰੂ ਨੇ, ਇਹ ਇੱਕ ਯਾਤਰੂ ਨੂੰ ਜਿਹੜਾ ਹੈ ਉਹ ਸਮਝਾਉਣ ਲੱਗੇ ਹੈ। ਤੇ ਗੱਲ ਅਸਲ ਵਿੱਚ ਇਹਨਾਂ ਦੀ ਹਾਲਤ ਇਹ ਹੀ ਭਈ ਆਪ ਨਾ ਦੇਹੇ ਚੁਰੂ ਭਰ ਪਾਣੀ ਦੇਹੇ ਨਿੰਦੇਹੇ ਜਿਹੇ ਗੰਗਾ ਆਨੀ, ਬੈਠਤ ਉੱਠਤ ਕੁਟਲਤਾ ਚੱਲ ਹੈ ਆਪ ਗਏ ਔਰਨ ਹੂੰ ਘੱਲ ਹੈ। ਇਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਸੀ ਕਿ ਅਵਰਨ ਹੱਸਤ ਆਪ ਹੈ ਕਾਣੇ, ਤਿਨਕੋ ਦੇਖ ਕਬੀਰ ਲੱਜਾਨੇ। ਆਪ ਇਨਸਾਨ ਜਿਹੜਾ ਉਹ ਕਾਣਾ ਹੋਵੇ ਤੇ ਦੂਜੇ ਦੀਆਂ ਅੱਖਾਂ ਨੂੰ ਮਖੌਲ ਕਰੇ ਵੀ ਵਧੀਆ ਨਹੀਂ ਲੱਗਦੀਆਂ। ਕਬੀਰ ਸਾਹਿਬ ਕਹਿੰਦੇ ਇੱਦਾਂ ਦਿਆਂ ਬੰਦਿਆਂ ਨੂੰ ਦੇਖ ਕੇ ਕਬੀਰ ਸਾਹਿਬ ਕਹਿੰਦੇ ਮੈਨੂੰ ਵੀ ਸ਼ਰਮ ਆਉਂਦੀ ਹੈ ਵੀ ਜਿਹੜਾ ਆਪ ਕਾਣਾ ਹੈ ਉਹ ਦੂਜੇ ਦੇ ਵਿੱਚ ਨੁਕਸ ਕੱਢੇ। ਇਹਨਾਂ ਦੀ ਹਾਲਤ ਐਸੀ ਸੀਗੀ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਲੱਗੇ ਸਮਝਾਉਣ,
ਸ਼੍ਰੀ ਪਰਮੇਸ਼ਰ ਤੁਮਹਿ ਭਲਾਇਓ।
ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇਹਨਾਂ ਨੂੰ ਉਪਦੇਸ਼ ਦੇਣ ਦੇ ਲਈ ਜਦੋਂ ਗਰਾਊਂਡ ਤਿਆਰ ਕਰ ਲਈ, ਜਦੋਂ ਇਹਨਾਂ ਨੇ ਬਾਰ ਬਾਰ ਕਹਿ ਦਿੱਤਾ ਵੀ ਕਰਤਾਰਪੁਰ ਬੀਜੀ ਖੇਤੀ ਨੂੰ ਤੇਰਾ ਪਾਣੀ ਹਰਿਦੁਆਰ ਤੋਂ ਗੰਗਾ ਤੋਂ ਕਿਵੇਂ ਜਾਏਗਾ, ਹੁਣ ਸਤਿਗੁਰੂ ਮਹਾਰਾਜ ਨੇ ਪਾਣੀ ਝੱਟਣਾ ਤੇ ਛੱਡ ਦਿੱਤਾ ਤੇ ਆਪਣੇ ਪਵਿੱਤਰ ਬੰਦਗੀ ਨਾਲ ਭਰੇ ਹੋਏ ਤੇਜ ਪ੍ਰਤਾਪ ਨੈਣਾਂ ਦੇ ਨਾਲ ਇਹਨਾਂ ਦੇ ਜਦੋਂ ਦੇਖਿਆ ਨਾ ਨੈਣਾਂ ਦੇ ਵਿੱਚ, ਤੇ ਨਾਲੇ ਮਹਾਰਾਜ ਪਾਤਸ਼ਾਹ ਜੀ ਨੇ ਮੁੱਖ ਤੋਂ ਬਚਨਾਂ ਰੂਪ ਤੀਰ ਚਲਾਏ ਤੇ ਪਾਤਸ਼ਾਹ ਕਹਿੰਦੇ ਵੀ ਪਰਮੇਸ਼ਰ ਨੂੰ ਰੱਬ ਨੂੰ ਤੁਸੀਂ ਭੁਲਾਇਆ ਹੋਇਆ ਹੈ, ਆਪਣੇ ਆਪ ਦੇ ਵਿੱਚ ਤੁਸੀਂ ਧਰਮੀ ਬਣ ਕੇ ਤੇ ਇੱਥੇ ਗੰਗਾ ਤੇ ਇਸ਼ਨਾਨ ਲਈ ਆਏ ਹੋਏ ਹੋ।
ਭਾਵ ਭਗਤ ਬਿਨ ਮਨ ਪਰਮਾਇਓ,
ਨਾ ਤੁਹਾਡੇ ਜੀਵਨ ਵਿੱਚ ਭਗਤੀ ਹੈ ਤੇ ਨਾ ਭਗਤੀ ਦੇ ਪ੍ਰਤੀ ਕੋਈ ਭਾਵਨਾ ਹੈ, ਤੁਹਾਡਾ ਮਨ ਜਿਹੜਾ ਇਹ ਭਰਮ ਦੇ ਵਿੱਚ ਭੁੱਲਿਆ ਹੋਇਆ ਹੈ।
ਸਮੀਪ ਕੇਦਾਰਾ,
ਮੇਰਾ ਖੇਤ ਤਾਂ ਪਾਤਸ਼ਾਹ ਨੇ ਆਖਿਆ ਵੀ ਅਜੇ ਬਹੁਤ ਨੇੜੇ ਹੈ, ਜਿਹੜੇ ਤੁਸੀਂ ਸਹੰਸਰ ਯੋਜਨ ਦੀ ਗੱਲ ਕਰਦੇ ਜੇ ਉਹਦੀ ਅਨੁਪਾਤ ਅਨੁਸਾਰ ਤਾਂ ਮੇਰਾ ਖੇਤ ਬਹੁਤ ਨੇੜੇ ਹੈ।
ਪਹੁੰਚ ਨਾ ਸਕੀ ਬਾਰ,
ਜੇ ਤੁਸੀਂ ਕਹਿੰਦੇ ਜੇ ਕਿ ਇੱਥੋਂ ਦਿੱਤਾ ਹੋਇਆ ਪਾਣੀ ਕਰਤਾਰਪੁਰ ਮੇਰੇ ਖੇਤਾਂ ਵਿੱਚ ਨਹੀਂ ਜਾ ਸਕਦਾ,
ਮੇਰੇ ਪਿੱਤਰ ਦੂਰ ਅਦਕਾਏ,
ਤੁਸੀਂ ਆਪਣੇ ਪਿੱਤਰ ਦੱਸ ਰਹੇ ਜੇ ਕਿ ਬਹੁਤ ਦੂਰ ਨੇ, ਕਈ ਸਹੰਸਰ ਯੋਜਨ ਦੂਰ ਹਨ।
ਜਲ ਲੈ ਕੈਸੇ ਤ੍ਰਿਪਤਾਏ,
ਪਾਤਸ਼ਾਹ ਨੇ ਇਹਨਾਂ ਨੂੰ ਜਿਹੜਾ ਹੈ ਆਪਣੇ ਤੇਜ ਪ੍ਰਤਾਪ ਨੇਤਰਾਂ ਦੇ ਨਾਲ ਦੇਖ ਕੇ ਤੇ ਪਾਤਸ਼ਾਹ ਨੇ ਜਦੋਂ ਬਚਨਾਂ ਦੇ ਜਦੋਂ ਤੀਰ ਮਾਰੇ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਮਿਲ ਗਿਆ ਪਰਿਆ ਕਰੇਜੇ ਸ਼ੇਕ, ਸ਼ਬਦਾਂ ਰੂਪ ਤੀਰ ਚਲਾਏ ਤੇ ਪਾਤਸ਼ਾਹ ਕਹਿੰਦੇ ਕਿਵੇਂ ਭਲਾ ਤੁਹਾਡੇ ਪਿੱਤਰ ਹਜ਼ਾਰਾਂ ਯੋਜਨ ਦੂਰ ਬੈਠੇ ਤੁਹਾਡੇ ਗੰਗਾ ਚੋਂ ਬੁੱਕ ਭਰ ਭਰ ਕੇ ਪਾਣੀ ਸੂਰਜ ਵੱਲ ਨੂੰ ਸੁੱਟਦਿਆਂ ਨੂੰ ਇਸ ਪਾਣੀ ਨੂੰ ਲੈ ਕੇ ਭਲਾ ਉਹ ਕਿਵੇਂ ਤ੍ਰਿਪਤ ਹੋ ਜਾਂਦੇ ਹਨ?
ਮੁਝੇ ਅਜਾਨ ਭੰਗ ਹੋ ਕੈਸੇ,
ਪਾਤਸ਼ਾਹ ਕਹਿੰਦੇ ਮੈਨੂੰ ਕਿਹੜੇ ਢੰਗ ਨਾਲ ਤੁਸੀਂ ਅਣਜਾਣ ਆਖ ਰਹੇ ਹੋ, ਅਣਜਾਣ ਤਾਂ ਤੁਸੀਂ ਖੁਦ ਹੋ।
ਬੜੇ ਅਣਜਾਣ ਭਏ ਤੁਮ ਐਸੇ,
ਸਭ ਤੋਂ ਵੱਡੇ ਭੁਲੱਕੜ ਤੇ ਭਰਮ ਵਿੱਚ ਫਸੇ ਹੋਏ ਤਾਂ ਤੁਸੀਂ ਹੋ।
ਕਹਿ ਤੂਸ਼ਣ ਭਏ ਜਗ ਸਾਈ,
ਇਸ ਤਰ੍ਹਾਂ ਮਹਾਰਾਜ ਪਾਤਸ਼ਾਹ ਉਹਨਾਂ ਨੂੰ ਮੱਤ ਦੇ ਕੇ ਤੇ ਫਿਰ ਖਾਮੋਸ਼ ਹੋ ਗਏ, ਕਿਉਂਕਿ ਸਤਿਗੁਰਾਂ ਨੂੰ ਪਤਾ ਸੀ ਕਿ ਅਜੇ ਨਹੀਂ ਇਹਨਾਂ ਦੇ, ਸੋ ਇਸ ਪ੍ਰਕਾਰ ਵਲ ਜਿਹੜੇ ਨੇ ਪੂਰੇ ਨਿਕਲੇ ਨਹੀਂ ਹੈ। ਤੇ ਮਹਾਰਾਜ ਪਾਤਸ਼ਾਹ ਜੀ ਖਾਮੋਸ਼ ਹੋ ਗਏ।
ਬੈਠ ਰਹੇ ਤਬ ਤਿਸ ਹੀ ਥਾਈ,
ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਚੌਂਕੜਾ ਲਗਾ ਕੇ ਸਿਮਰਨ ਵਿੱਚ ਲੀਨ ਹੋ ਗਏ।
ਕੁੰਜ ਮਨ ਜੋ ਤਹ ਮੱਜਨ ਕਰਹੀ,
ਬਹੁਤ ਸਾਰੇ ਮਨੁੱਖ ਉੱਥੇ ਨਹਾਈ ਜਾ ਰਹੇ ਸਨ।
ਪੱਟ ਪਰ ਬੈਠ ਧਿਆਨ ਕੋ ਤਰਹੀ,
ਨਹਾਉਣ ਤੋਂ ਬਾਅਦ ਬਹੁਤ ਸਾਰੇ ਕਈ ਆਏ ਹੋਏ ਯਾਤਰੂ ਹਰਿਦੁਆਰ ਵਿਖੇ ਗੰਗਾ ਦੇ ਕਿਨਾਰੇ ਬੈਠ ਕੇ ਸਮਾਧੀ ਵਿੱਚ ਲੀਨ ਹੁੰਦੇ ਸੀਗੇ।
ਕੋ ਸੰਧਿਆ ਲਾਗੇ ਕਰਨ ਕੇਤਕ ਤਰਪਣ ਕੀਨ,
ਕੁਝ ਜਿਹੜੇ ਨੇ ਉਹ ਸੰਧਿਆ ਕਰ ਰਹੇ ਨੇ। ਸੰਧਿਆ ਤਾਂ ਵੈਸੇ ਸੰਧੀ ਦਾ ਨਾਮ ਹੁੰਦਾ, ਸਵੇਰ ਦੀ, ਰਾਤ ਦੀ ਤੇ ਸਵੇਰ ਦੀ ਸੰਧਿਆ, ਜਿਹੜਾ ਅੰਮ੍ਰਿਤ ਵੇਲਾ ਉਹਨੂੰ ਵੀ ਸੰਧਿਆ ਆਖ ਦਿੱਤਾ ਜਾਂਦਾ, ਫਿਰ ਇਸੇ ਪ੍ਰਕਾਰ ਦਿਨ ਦੀ ਤੇ ਰਾਤ ਦੀ ਸੰਧਿਆ ਉਹਨੂੰ ਵੀ ਸੰਧਿਆ ਆਖ ਦਿੱਤਾ ਜਾਂਦਾ। ਇਸ ਪ੍ਰਕਾਰ ਕੁਝ ਸੰਧਿਆ ਕਰ ਰਹੇ ਨੇ, ਕੁਝ ਤਰਪਣ ਕਰ ਰਹੇ ਨੇ, ਗਾਇਤਰੀ ਦਾ ਪਾਠ ਕਰ ਰਹੇ ਨੇ।
ਉਸ਼ਨ ਹੋ ਬੈਠੇ ਕੇਤਕ ਕਰ ਮਹਿ ਮਾਲਾ ਲੀਨ,
ਤੇ ਕੁਝ ਜਿਹੜੇ ਨੇ ਗੰਗਾ ਦੇ ਕਿਨਾਰੇ ਕਿਨਾਰੇ ਤੇ ਚੁੱਪ ਹੋ ਕੇ ਹੱਥ ਵਿੱਚ ਮਾਲਾ ਲੈ ਕੇ ਬੈਠੇ ਹੋਏ ਹਨ।
ਸ੍ਰੀ ਗੁਰ ਸਭ ਕੇ ਮਨ ਕੀ ਜਾਣੈ,
ਸੱਚੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਉਹਨਾਂ ਬੈਠਿਆਂ ਹੋਇਆਂ ਸਾਰਿਆਂ ਦੇ ਮਨਾਂ ਦੀ ਅੰਦਰਲੀ ਹਾਲਤ ਜਾਣ ਰਹੇ ਹੈ। ਜਿਵੇਂ ਸਤਿਗੁਰੂ ਸੁਲਤਾਨਪੁਰ ਲੋਧੀ ਦੇ ਵਿੱਚ ਨਵਾਬ ਦੌਲਤ ਖਾਨ ਤੇ ਉਹਦੇ ਕਾਜ਼ੀ ਦੇ ਦਿਲ ਦੀਆਂ ਮਹਾਰਾਜ ਪਾਤਸ਼ਾਹ ਜਾਣਦੇ ਸੀ ਭਈ ਕਿੰਦਰ ਕਧਾਰ ਦੇ ਵਿੱਚ ਘੋੜੇ ਜਿਹੜੇ ਆ ਉਹ ਖਰੀਦਦਾ ਫਿਰਦਾ, ਐ ਨਵਾਬ ਦੌਲਤ ਖਾਨ, ਐ ਕਾਜ਼ੀ ਤੂੰ ਕਿੱਧਰ ਇੱਥੇ ਨਮਾਜ਼ ਪੜ੍ਹ ਰਿਹਾ ਤੇ ਤੇਰੀ ਘੋੜੀ ਨੇ ਦਿੱਤਾ ਨਿਕਾ ਜਿਹਾ ਵਛੇਰਾ, ਉਹਦੇ ਪਿੱਛੇ ਤੂੰ ਪਸ਼ੂਆਂ ਦਾ ਪਾਣੀ ਇਕੱਠਾ ਕਰਨ ਵਾਸਤੇ ਪੁੱਟਿਆ ਹੋਇਆ ਹੈ ਟੋਇਆ, ਤੈਨੂੰ ਫਿਕਰ ਲੱਗਾ ਵੀ ਨਿਕਾ ਜਿਹਾ ਬੱਚਾ ਜਿਹੜਾ ਵਛੇਰਾ ਹੈ ਨਾ ਉਹ ਟੋਏ ਵਿੱਚ ਡਿੱਗ ਕੇ ਤੇ ਉਹਦਾ ਸਾਹ ਨਾ ਘੁੱਟਿਆ ਜਾਏ, ਮਰ ਨਾ ਜਾਏ, ਨਮਾਜ਼ ਪੜ੍ਹ ਰਿਹਾ ਜਾਂ ਆਪਣਾ ਵਛੇਰਾ ਸਾਂਭ ਰਿਹਾ ਹੈ। ਮਹਾਰਾਜ ਪਾਤਸ਼ਾਹ ਜੀ ਨੇ ਇੱਥੇ ਵੀ ਇਹਨਾਂ ਸਾਰਿਆਂ ਬੈਠਿਆਂ ਦੇ ਮਨ ਨੂੰ ਪੜ੍ਹ ਲਿਆ ਸੱਚੇ ਪਾਤਸ਼ਾਹ ਜੀ ਨੇ।
ਤਿਨਹਿ ਸੁਣਾਵੈ ਬਚਨ ਬਖਾਨੈ,
ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਦਾ ਸੁਧਾਰ ਕਰਨ ਦੇ ਵਾਸਤੇ ਫਿਰ ਉੱਥੇ ਅੰਤਰਜਾਮਤਾ ਦਿਖਾਈ ਹੈ।
ਦੇਖੋ ਹਿੰਦੂ ਨਰਕ ਸੁਧਾਰ ਹੈ,
ਮਹਾਰਾਜ ਪਾਤਸ਼ਾਹ ਕਹਿੰਦੇ ਹੋਏ ਆ ਜਿਹੜੇ ਹਿੰਦੂ ਸਾਰੇ ਨਹਾ ਨਹਾ ਕੇ ਬਹਿ ਗਏ ਆ ਲਾਈਨਾਂ ਲਾ ਕੇ, ਸਾਰੇ ਨਰਕਾਂ ਨੂੰ ਜਾ ਰਹੇ ਹਨ।
ਜਮ ਗਹਿਲੇ ਮਾਰ ਬਹ ਮਾਰ ਹੈ,
ਪਾਤਸ਼ਾਹ ਕਹਿੰਦੇ ਇਹਨਾਂ ਨੂੰ ਜਮ ਪਕੜ ਕੇ ਲੈ ਜਾਣਗੇ ਤੇ ਬੜੀ ਬੁਰੀ ਮਾਰ ਮਾਰਨਗੇ ਇਹਨਾਂ ਨੂੰ।
ਮਾਰ ਸੁਣ ਕਹੇ ਜਬ ਤਿਉਹਾਰ ਨਾਏ,
ਹੁਣ ਪਾਤਸ਼ਾਹ ਨੇ ਜਦੋਂ ਇਸ ਤਰ੍ਹਾਂ ਬਚਨ ਫਰਮਾਇਆ ਤੇ ਇਹਨਾਂ ਦੇ ਵਿੱਚੋਂ ਕਈਆਂ ਨੂੰ ਬੜੀਆਂ ਮਿਰਚਾਂ ਲੱਗੀਆਂ। ਇਹ ਕਹਿੰਦੇ ਅਸੀਂ ਨਾਮ ਜਪ ਰਹੇ ਹਾਂ, ਤੂੰ ਕੀ ਕਹਿ ਰਿਹਾ ਹੈ?
ਕੈਸੇ ਇਹ ਨਰਕ ਕੋ ਜਾਈ,
ਕਹਿੰਦੇ ਆ ਕਿੱਦਾਂ ਭਲਾ ਨਰਕਾਂ ਨੂੰ ਚਲੇ ਜਾਵਾਂਗੇ, ਅਸੀਂ ਗੰਗਾ ਚ ਕੀਤਾ ਇਸ਼ਨਾਨ, ਬਾਅਦ ਵਿੱਚ ਆ ਕੇ ਬਹਿ ਕੇ ਮਾਲਾ ਫੜ ਕੇ ਅਸੀਂ ਤਾਂ ਕਰ ਰਹੇ ਹਾਂ ਤਰਪਣ ਤੇ ਗਾਇਤਰੀ ਦਾ ਪਾਠ ਕਰ ਰਹੇ ਹਾਂ।
ਆਗੇ ਤੈਂ ਕਿੰਨੀ ਵਿਪਰੀਤ,
ਇਹਨਾਂ ਦੇ ਅੰਦਰੋਂ ਅਜੇ ਨਿਕਲਿਆ ਨਹੀਂ ਸੀਗਾ ਇਸ ਪ੍ਰਕਾਰ ਜਿਹੜਾ ਵਲ ਛਲ ਸੀਗਾ, ਤੇ ਇਹ ਕਹਿੰਦੇ ਪਹਿਲਾਂ ਵੀ ਤੂੰ ਉਲਟ ਕੰਮ ਕੀਤਾ, ਵਿਪਰੀਤ ਕੰਮ ਕੀਤਾ ਹੈ, ਇੱਧਰ ਨੂੰ ਪਾਣੀ ਝੱਟਣ ਦੀ ਬਜਾਏ ਦੂਜੇ ਪਾਸੇ ਨੂੰ ਪਾਣੀ ਦਿੱਤਾ ਹੈ।
ਅਬ ਕੈਸੇ ਬੋਲਤ ਭਯੋ ਅਭੀਤ,
ਹੁਣ ਕਿਵੇਂ ਤੂੰ ਅਭੀਤ ਹੋ ਕੇ ਭਾਵ ਨਿਡਰ ਹੋ ਕੇ ਤੂੰ ਏਦਾਂ ਕਹਿ ਰਿਹਾ ਹੈ ਸਾਡੇ ਬਾਰੇ?
ਤੇ ਮਗ ਕੇ ਪਾਵਨ ਹਿੱਤ,
ਹੁਣ ਸੱਚੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇਹਨਾਂ ਨੂੰ ਸਿੱਧੇ ਰਾਹ ਪਾਉਣ ਦੇ ਵਾਸਤੇ
ਬੋਲੇ ਬੇਦੀ ਕੁਲ ਕੇ ਤਾਂ,
ਬੇਦੀਆਂ ਦੀ ਕੁਲ ਦੇ ਉੱਚੇ ਨਿਸ਼ਾਨ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਇਹਨਾਂ ਨੂੰ ਸਿੱਧਾ ਰਾਹ ਵਿਖਾਲਣ ਵਾਸਤੇ। ਹੁਣ ਸਤਿਗੁਰੂ ਜੀ ਦੇ ਕੋਲ ਇਹ ਦੰਭ ਪਖੰਡ ਦੇ ਜਿਹੜੇ ਗੜ੍ਹ ਹੁੰਦੇ ਸੀ, ਕਿਲੇ ਹੁੰਦੇ ਸੀ, ਇਹਨਾਂ ਨੂੰ ਢਾਉਣ ਦੇ ਵਾਸਤੇ ਜਿੱਥੇ ਜਿੱਥੇ ਕਵੀ ਸੰਤੋਖ ਸਿੰਘ ਜੀ ਨੇ ਪ੍ਰਕਰਨ ਬੱਧੇ ਆ ਨਾ ਕਿ ਮਹਾਰਾਜ ਜੀ ਕਿਹੜੀ ਸੈਨਾ ਲੈ ਕੇ ਜਾ ਰਹੇ ਹੈ, ਉੱਥੇ ਉਸ ਪ੍ਰਕਰਨ ਵਿੱਚ ਕਹਿੰਦੇ ਆ ਵੀ ਕਰਾਮਾਤ ਰੂਪ ਤੋਪ ਹੈ ਮਹਾਰਾਜ ਪਾਤਸ਼ਾਹ ਦੇ ਕੋਲ, ਜਿੱਥੇ ਹੁਣ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਾਕੀ ਹਥਿਆਰ ਜਿਹੜੇ ਉਹ ਮਾਰ ਨਹੀਂ ਕਰ ਰਹੇ, ਉੱਥੇ ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਕਰਾਮਾਤ ਰੂਪ ਤੋਪ ਚਲਾਉਂਦੇ ਨੇ, ਜਿੱਥੇ ਚਲਾਉਣੀ ਮਜਬੂਰੀ ਬਣ ਜਾਂਦੀ ਹੈ। ਤੇ ਹੁਣ ਸੱਚੇ ਪਾਤਸ਼ਾਹ ਜੀ ਕਰਾਮਾਤ ਦੇ ਨਾਲ ਹੀ ਜਦੋਂ ਇਹਨਾਂ ਦੇ ਅੰਦਰਲਾ ਜਿਹੜਾ ਵਲ ਫਰੇਬ ਹੈ ਉਹ ਦੱਸਣਗੇ, ਇੱਥੇ ਹੁਣ ਮਹਾਰਾਜ ਪਾਤਸ਼ਾਹ ਜੀ ਆਪਣੀ ਕਰਾਮਾਤ ਰੂਪ ਤੋਪ ਲੱਗੇ ਹਨ ਚਲਾਉਣ।
ਜੇ ਤੁਮ ਨਾਮ ਵਿਖੇ ਲਿਵ ਲਾਵੋ,
ਮਹਾਰਾਜ ਪਾਤਸ਼ਾਹ ਕਹਿੰਦੇ ਸਾਨੂੰ ਪਤਾ ਜਿੰਨੀ ਕੁ ਤੁਸੀਂ ਨਾਮ ਵਿੱਚ ਲਿਵ ਲਾ ਕੇ ਬੈਠੇ ਹੋਏ ਹੋ,
ਤੁਮ ਅੰਤ ਅਧੋ ਗਤ ਜਾਵੋ,
ਕਿਉਂ ਐਵੇਂ ਅੰਤਲੇ ਸਮੇਂ ਨੂੰ ਨਰਕਾਂ ਦੇ ਵਿੱਚ ਜਾਣਾ ਹੈ, ਤੁਸੀਂ ਕਿਉਂ ਪਖੰਡ ਬਣਾਇਆ ਹੈ,
ਮਾਲਾ ਬੈਠੇ ਕਰਮਾਂ ਹੀ
ਹੱਥ ਵਿੱਚ ਮਾਲਾ ਲੈ ਕੇ ਵਿਖਾਵਾ ਕਰਕੇ ਬੈਠੇ ਹੋਏ ਹੋ,
ਮਨ ਇਸ ਸਿਰ ਇੱਕ ਛਿਨ ਪੀ ਨਹੀਂ।
ਮਹਾਰਾਜ ਕਹਿੰਦੇ ਮੈਂ ਦੇਖ ਰਿਹਾ ਹਾਂ ਤੁਹਾਨੂੰ ਸਾਰਿਆਂ ਨੂੰ, ਤੁਹਾਡਾ ਕਿਸੇ ਦਾ ਵੀ ਇੱਕ ਛਿਨ ਮਾਤਰ ਵੀ ਮਨ ਟਿਕ ਨਹੀਂ ਰਿਹਾ ਹੈ,
ਲੋਕ ਦਿਖਾਵਣ ਹਿੱਤ ਦਿਨ ਰਾਤੀ,
ਲੋਕਾਂ ਨੂੰ ਦਿਖਾਵਾ ਕਰਨ ਦੇ ਵਾਸਤੇ ਤੁਸੀਂ ਦਿਨ ਰਾਤ ਹੀ ਇਹ ਕੁਛ ਕਰਦੇ ਹੋ,
ਪਰ ਉਹ ਦੰਭ ਬੈਠੇ ਪਾਲ ਭਾਂਤੀ,
ਬੜੇ ਭਲੀ ਪ੍ਰਕਾਰ ਬੈਠੇ ਹੋਏ ਦਿਸਦੇ ਜੇ ਪਰ ਦੰਭ ਕਰ ਰਹੇ ਪਖੰਡ ਕਰ ਰਹੇ ਹੁੰਦੇ ਹੋ,
ਕੈਸੇ ਜਪਤਾ ਨਾਮ ਤੂੰ ਮਨ ਪਠਿਓ ਮੁਲਤਾਨ।
ਹੁਣ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਜਿਹੜਾ ਤੇ ਉਹਨਾਂ ਵਿੱਚੋਂ ਬਹੁਤਾ ਮੋਹਰੀ ਸੀਗਾ, ਅੱਗੇ ਸੀਗਾ, ਨਾਲੇ ਗੱਲਾਂ ਕਰਦਾ ਸੀ, ਮਹਾਰਾਜ ਕਹਿੰਦੇ ਵੀ ਕਿਵੇਂ ਜਪ ਰਿਹਾ ਤੂੰ ਨਾਮ, ਤੇਰਾ ਜਿਹੜਾ ਮਨ ਹੈ ਉਹ ਤੇ ਮੁਲਤਾਨ ਸ਼ਹਿਰ ਦੇ ਵਿੱਚ ਜਿਹੜਾ ਹੈ ਉਹ ਗੇੜੇ ਕੱਟ ਰਿਹਾ ਹੈ,
ਫੇਰੋ ਕਾਬਲ ਮਹਿ ਗਯੋ ਕਰੀਏ ਸਾਚ ਬਖਾਨ।
ਪਾਤਸ਼ਾਹ ਉਹਦੇ ਲਾਗੇ ਦੂਜੇ ਬੈਠੇ ਹੋਏ ਨੂੰ ਮਹਾਰਾਜ ਕਹਿੰਦੇ ਤੇਰਾ ਮਨ ਕਾਬਲ ਵਿੱਚ ਗਿਆ ਹੋਇਆ ਹੈ, ਸੱਚ ਸੱਚ ਦੱਸਣਾ ਕਰ ਤੂੰ ਕਾਬਲ ਵਿੱਚ ਆਪਣੀ ਸੁਰਤੀ ਪਚਾਈ ਜਾਂ ਨਹੀਂ ਪਚਾਈ।
ਇੰਦਰ ਪ੍ਰਸਤ ਮਹਿ ਵਿਚਰਤ ਤੇਰਾ,
ਇੱਕ ਤੀਜੇ ਨੂੰ ਮਹਾਰਾਜ ਪਾਤਸ਼ਾਹ ਕਹਿੰਦੇ ਤੂੰ ਦਿੱਲੀ ਵਿੱਚ ਫਿਰ ਰਿਹਾ ਹੈ, ਦਿੱਲੀ ਦਾ ਨਾਮ ਇੰਦਰ ਪ੍ਰਸਤ ਹੈ, ਮਹਾਰਾਜ ਕਹਿੰਦੇ ਤੂੰ ਦਿੱਲੀ ਦੇ ਵਿੱਚ ਫਿਰ ਰਿਹਾ ਹੈ, ਸਰੀਰ ਤੇਰਾ ਇੱਥੇ ਹੈ,
ਲਾਭ ਹਿਆ ਹੋਏ ਕਨੇਰ,
ਮਹਾਰਾਜ ਪਾਤਸ਼ਾਹ ਕਹਿੰਦੇ ਲੱਭ ਰਿਹਾ ਹੈ ਵੀ ਮੈਨੂੰ ਲਾਭ ਮਿਲ ਜਾਏ ਇੱਥੇ ਗੰਗਾ ਆਵਣ ਦਾ,
ਜਿਹੇ ਮਨ ਸਭ ਹਨ ਕੋ ਗਏ,
ਜਿੱਥੇ ਜਿੱਥੇ ਸਾਰਿਆਂ ਦੇ ਮਨ ਜਿਹੜੇ ਉਹ ਗਏ ਹੋਏ ਸੀਗੇ,
ਗੁਰ ਤਹਾਂ ਬਤਾਵਤ ਪਏ,
ਮਹਾਰਾਜ ਸੱਚੇ ਸਤਿਗੁਰਾਂ ਸਾਰਿਆਂ ਨੂੰ ਹੀ ਦੱਸ ਦਿੱਤਾ, ਸਾਰਿਆਂ ਦੇ ਪੋਲ ਖੋਲ ਦਿੱਤੇ, ਮਹਾਰਾਜ ਨੇ ਆਪਣੀ ਅੰਤਰਜਾਮਤਾ ਰੂਪ ਤੋਪ ਚਲਾਈ ਹੈ, ਸਾਰਿਆਂ ਉੱਥੇ ਆਏ ਹੋਏ ਯਾਤਰੂਆਂ ਨੇ ਜਿਹੜੇ ਆਸ ਪਾਸ ਖੜੇ ਵੀ ਸਨ ਉਹਨਾਂ ਨੇ ਵੀ ਜਦੋਂ ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਸੁਣੇ ਨੇ,
ਜਾਣਿਓ ਪਰਮੇਸ਼ਰ ਗਤ ਦੈਨ,
ਇਹਨਾਂ ਨੇ ਜਾਣ ਲਿਆ ਹੈ ਕਿ ਇਹ ਤਾਂ ਪਰਮੇਸ਼ਰ ਧਰਤੀ ਤੇ ਆਇਆ ਹੋਇਆ ਹੈ ਮੁਕਤੀਆਂ ਬਖਸ਼ਣ ਦੇ ਵਾਸਤੇ,
ਹੱਥ ਬੰਦ ਹੋਏ ਮਨ ਦੀ ਨੰਗ,
ਉਹਨਾਂ ਨੇ ਜੋੜ ਲਏ ਹੱਥ ਤੇ ਡਿੱਗ ਪਏ ਸਤਿਗੁਰੂ ਸਾਹਿਬ ਦੇ ਚਰਨਾਂ ਤੇ,
ਚਰਨ ਕਮਲ ਪਰ ਬੰਧਨ ਕੀ ਨੰਗ,
ਕਵਲ ਸਿਰਖੇ ਚਰਨਾਂ ਤੇ ਹੁਣ ਵੰਦਨਾ ਕਰਨ ਲੱਗ ਗਏ, ਕਿਉਂਕਿ ਕਿਲਾ ਦੰਭ ਦਾ ਪਖੰਡ ਦਾ ਉਹਨਾਂ ਦੇ ਮਨ ਦਾ ਮਹਾਰਾਜ ਨੇ ਢਾਹ ਤਾ ਤੋਪ ਦਾ ਫੈਰ ਕਰਕੇ, ਤੇ ਫਿਰ ਇਸ ਪ੍ਰਕਾਰ ਉਸੇ ਵੇਲੇ ਅਧੀਨ ਹੋ ਗਏ ਹਨ, ਅਧੀਨ ਹੋ ਗਏ ਹਨ,
ਬਿਨੈ ਭਨਤ ਭੁੱਲੇ ਹੈ ਤੁਮ ਤੇ,
ਇਹ ਬੇਨਤੀਆਂ ਕਰਨ ਲੱਗੇ ਨੇ, ਕਹਿੰਦੇ ਤੁਹਾਨੂੰ ਅਸੀਂ ਪਛਾਣ ਨਹੀਂ ਸਕੇ, ਸਾਥੋਂ ਭੁੱਲ ਹੋ ਗਈ ਹੈ,
ਬਖਸ਼ੋ ਗੁਣ ਹੈ ਪਏ ਜੋ ਹਮ ਤੇ,
ਸਾਡੇ ਕੋਲੋਂ ਜਿਹੜੇ ਗੁਨਾਹ ਹੋ ਗਏ ਹੈ ਨਾ ਉਹ ਹੁਣ ਕਿਰਪਾ ਕਰਕੇ ਮਾਫ ਕਰ ਦਿਓ,
ਮਹਿਮਾ ਆ ਗਏ ਹਮ ਨਹਿ ਜਾਣੀ,
ਅਸੀਂ ਤੁਹਾਡੀ ਮਹਿਮਾ ਨੂੰ ਹੀ ਨਹੀਂ ਜਾਣ ਸਕੇ ਜਦੋਂ ਤੁਹਾਡੇ ਨਾਲ ਮਿਲਾਪ ਹੋਇਆ ਹੈ ਪਹਿਲਾਂ,
ਅਬ ਜਾਣੀ ਤੁਮ ਹੋ ਗਤ ਦਾਨੀ,
ਅਸੀਂ ਹੁਣ ਤੁਹਾਡੀ ਮਹਿਮਾ ਜਾਣੀ ਹੈ ਕਿ ਤੁਸੀਂ ਤਾਂ ਗਤ ਦਾਨੀ ਹੋ, ਮੁਕਤੀਆਂ ਦੇਣ ਵਾਲੇ ਹੋ,
ਦੋਹਰ ਤਰਪਣ ਮਾਲਾ ਤਜ ਸਭੈ ਠਾਕੁਰ ਪੂਜਾ ਛੋੜ,
ਇਹਨਾਂ ਨੇ ਜਦੋਂ ਦੇਖਿਆ ਭਈ ਆਪਾਂ ਤਾਂ ਭੁੱਲੇ ਹੀ ਰਹੇ, ਇਸੇ ਜੋੜ ਮੇਲੇ ਵਿੱਚ ਤਾਂ ਆਪ ਨਿਰੰਕਾਰ ਪਰਮੇਸ਼ਰ ਗੁਰੂ ਨਾਨਕ ਨਾਮ ਕਹਾ ਕੇ ਆਇਆ, ਇਹਨਾਂ ਨੇ ਆਪਣੀ ਤਰਪਣ ਦੀ ਪੂਜਾ ਛੱਡ ਦਿੱਤੀ, ਇਹਨਾਂ ਨੇ ਆਪਣਾ ਜਿਹੜਾ ਸਾਜੋ ਸਮਾਨ ਲਿਆਂਦਾ ਸੀ ਉਹ ਛੱਡ ਦਿੱਤਾ, ਇਹ ਉੱਠ ਉੱਠ ਕੇ ਗੁਰੂ ਨਾਨਕ ਸਾਹਿਬ ਦੇ ਆ ਕੇ ਚਰਨਾਂ ਵਿੱਚ ਬਹਿ ਗਏ,
ਆਮ ਹੈ ਗੁਰੂ ਸਮੀਪ ਸਭ ਬੰਦ ਹੈ ਦੋਏ ਕਰ ਜੋਰ,
ਆਈ ਜਾਂਦੇ ਨੇ ਹੁਣ ਸਾਰੇ ਗੁਰੂ ਨਾਨਕ ਸਾਹਿਬ ਦੇ ਨੇੜੇ, ਦੋਵੇਂ ਦੋਵੇਂ ਹੱਥ ਜੋੜ ਕੇ ਚਰਨਾਂ ਤੇ ਮੱਥਾ ਟੇਕ ਕੇ ਲਾਗੇ ਬੈਠੀ ਜਾਂਦੇ ਹਨ,
ਆਪ ਤੁਮ ਸਿੱਖ ਆਪਣੇ ਕਰੀਏ,
ਹੁਣ ਬੇਨਤੀ ਕਰਦੇ ਕਹਿੰਦੇ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਹੁਣ ਸਾਨੂੰ ਆਪਣੇ ਸਿੱਖ ਬਣਾ ਲਵੋ ਜੀ,
ਰਾਜ ਦਿਓ ਪਾਪ ਪਰ ਹਰੀਏ,
ਆਪਣੇ ਚਰਨਾਂ ਦੀ ਧੂੜੀ ਬਖਸ਼ ਦਿਓ ਕਿਰਪਾ ਕਰਕੇ, ਪਾਪ ਪਰ ਹਰੀਏ ਸਾਡੇ ਕੀਤੇ ਪਾਪ ਜਿਹੜੇ ਕਿਰਪਾ ਕਰਕੇ ਧੋ ਦਿਓ ਜੀ,
ਭੁੱਲੇ ਹਮ ਮਗ ਦਿਓ ਬਤਾਈ,
ਅਸੀਂ ਤੇ ਭੁੱਲੇ ਹੀ ਰਹੇ ਹਾਂ, ਸਾਨੂੰ ਕਿਰਪਾ ਕਰਕੇ ਅਕਾਲ ਪੁਰਖ ਦੇ ਦਰ ਘਰ ਦਾ ਸੱਚਖੰਡ ਦਾ ਰਾਹ ਦੱਸ ਦਿਓ,
ਮਹਾਂਪੁਰਖ ਤੁਮ ਹੋ ਗਤ ਦਾਈ,
ਤੁਸੀਂ ਮਹਾਨ ਪੁਰਖ ਤੇ ਬਖਸ਼ਿਸ਼ਾਂ ਕਰਨ ਵਾਲੇ ਦਾਤਾ ਜੀ ਹੋ,
ਹਮਾਰੇ ਭੇ ਤੁਮ ਅਭੀ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਮਹਾਰਾਜ ਅੱਜ ਤੋਂ ਤੁਸੀਂ ਸਾਡੇ ਗੁਰੂ, ਅਸੀਂ ਤੁਹਾਡੇ ਸਿੱਖ,
ਇਸ ਪ੍ਰਕਾਰ ਕਹੇ ਬੰਦੇ ਸਭੇ
ਇਸ ਤਰ੍ਹਾਂ ਆਖੀ ਜਾਂਦੇ ਆ ਤੇ ਨਾਲੇ ਹੱਥ ਜੋੜੀ ਜਾਂਦੇ ਹਨ।
ਗੁਰ ਕਹੇ ਸੁਨੋਹਰੇ ਲੋਕੋ,
ਸਤਿਗੁਰੂ ਨਾਨਕ ਸਾਹਿਬ ਨੇ ਫਰਮਾਇਆ ਓਏ ਲੋਕੋ ਸਾਡੀ ਗੱਲ ਸੁਣੋ ਪਹਿਲਾਂ,
ਸਿੱਖ ਕਰੋ ਤੁਮਨੋ ਕੋ,
ਤੁਹਾਨੂੰ ਅਸੀਂ ਆਪਣੇ ਸਿੱਖ ਕਿਵੇਂ ਬਣਾ ਲਈਏ, ਤੁਹਾਡਾ ਅਜੇ ਮਨ ਨਿਰਮਲ ਹੀ ਨਹੀਂ ਹੋਇਆ, ਤੁਹਾਡੇ ਮਨ ਵਿੱਚ ਅਜੇ ਸ਼ਰਧਾ ਹੀ ਨਹੀਂ ਆਈ।
ਮਨ ਮਲੀਨ ਤੁਮ ਕਰ ਗੁਰ ਔਰੇ,
ਤੁਸਾਂ ਨੇ ਆਪਣਾ ਮਨ ਅਜੇ ਮੈਲਾ ਹੀ ਰੱਖਿਆ ਹੋਇਆ ਤੇ ਗੁਰੂ ਅਜੇ ਤੁਸੀਂ ਆਪਣੇ ਮਨ ਵਿੱਚ ਕਈ ਆਪਣੇ ਸੋਚੇ ਹੋਏ ਹਨ।
ਤੁਮ ਹਮਕੋ ਬੌਰੇ,
ਤੁਸੀਂ ਤਾਂ ਸਾਰੇ ਸਾਨੂੰ ਔਰਾ ਬੌਰਾ ਆਖੀ ਜਾਂਦੇ ਸੀਗੇ, ਸਧਾਰਨ ਇਨਸਾਨ ਆਖੀ ਜਾਂਦੇ ਸੀ, ਤੁਹਾਨੂੰ ਅਸੀਂ ਸਿੱਖ ਕਿਵੇਂ ਬਣਾ ਲਈਏ।
ਸੁਨਰ ਅਬ ਤਜੇ ਨਾ ਤੁਮਕੋ,
ਹੁਣ ਸਤਿਗੁਰੂ ਮਹਾਰਾਜ ਨੇ ਜਦੋਂ ਥੋੜਾ ਜਿਹਾ ਝਟਕਾ ਦਿੱਤਾ ਨਾ ਵੀ ਅਸੀਂ ਨੀ ਤੁਹਾਨੂੰ ਸਿੱਖ ਬਣਾਉਣਾ, ਇਹ ਜਿਹੜੇ ਸੀ ਇਹਨਾਂ ਨੂੰ ਹੁਣ ਥੋੜਾ ਬਹੁਤਾ ਤਾਂ ਇਹ ਆਪਣੇ ਮੁਤਾਬਕ ਆਪਣੇ ਧਰਮ ਨੂੰ ਮੰਨਣ ਵਾਲੇ ਸੀ, ਪਤਾ ਸੀ ਵੀ ਗੁਰੂ ਦੇ ਚਰਨ ਪਕੜ ਲਈਦੇ ਹੈ ਤੇ ਖਹਿੜਾ ਨੀ ਫਿਰ ਛੱਡੀਦਾ। ਇਹ ਜਿਹੜੇ ਆ ਇਹ ਕਹਿੰਦੇ ਮਹਾਰਾਜ ਹੁਣ ਅਸੀਂ ਨੀ ਤੁਹਾਨੂੰ ਛੱਡਾਂਗੇ, ਮਹਾਰਾਜ ਪਾਤਸ਼ਾਹ ਜੀ ਤੁਸੀਂ ਸਾਨੂੰ ਕਿਰਪਾ ਕਰਕੇ ਟਾਲ ਮਟੋਲ ਨਾ ਕਰੋ, ਅਸੀਂ ਹੁਣ ਤੁਹਾਡੇ ਚਰਨ ਨਹੀਂ ਛੱਡਾਂਗੇ। ਮਹਾਰਾਜ ਤੁਸੀਂ ਇਸ ਤਰ੍ਹਾਂ ਦੇ ਬਚਨ ਕਰਕੇ ਤੇ ਸਾਨੂੰ ਆਪਣੇ ਹੁਣ ਮਨ ਚੋਂ ਭੁਲਾਉਣਾ ਚਾਹੁੰਦੇ, ਜੇ ਸਾਨੂੰ ਭੁਲਾਓ ਨਾ ਸਾਨੂੰ ਆਪਣੇ ਚਰਨੀ ਲਾਵੋ।
ਰਹੇ ਚਰਨ ਲਪਟਾਏ ਜਬ ਗੁਰੂ ਮ੍ਰਿਦੁਲ ਕਹੇ ਬੈਨ,
ਜਦੋਂ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਦੇਖਿਆ ਕਿ ਹੁਣ ਇਹਨਾਂ ਦਾ ਮਨ ਨਿਰਮਲ ਹੋਇਆ, ਹੁਣੇ ਪੂਰਨ ਸ਼ਰਧਾ ਵਿੱਚ ਆਏ ਨੇ, ਸਤਿਗੁਰਾਂ ਨੇ ਵੀ ਫਿਰ ਬੜੇ ਕੋਮਲ ਬਚਨ ਉਚਾਰੇ।
ਸਭ ਕੋ ਦੇ ਸੰਤੋਖ ਤਬ ਬੈਠ ਗਏ ਗੁਣ ਐਨ,
ਮਹਾਰਾਜ ਪਾਤਸ਼ਾਹ ਨੇ ਸੰਤੋਖ ਦਿੱਤਾ ਵੀ ਹੁਣ ਧੀਰਜ ਰੱਖੋ, ਤੁਹਾਨੂੰ ਚਰਨ ਪੌਲ ਛਕਾਉਂਦੇ ਹਾਂ, ਗੁਰਮੰਤਰ ਦੀ ਦਾਤ ਬਖਸ਼ਦੇ ਹਾਂ, ਤੁਹਾਨੂੰ ਆਪਣੇ ਸੁਖ ਸਿੱਖ ਬਣਾਉਂਦੇ ਹਾਂ। ਗੁਣਾਂ ਦੇ ਘਰ ਮਹਾਰਾਜ ਪਾਤਸ਼ਾਹ ਜੀ ਬੈਠ ਗਏ ਤੇ ਉਹਨਾਂ ਨੂੰ ਪਾਸ ਬਿਠਾ ਲਿਆ।
ਭੋਜਨ ਭਇਓ ਤਿਆਰੀ,
ਹੁਣ ਇਹ ਜਿਹੜੇ ਯਾਤਰੂ ਆਏ ਸੀਗੇ ਇਹਨਾਂ ਨੇ ਆਪਣੇ ਵੱਖ ਵੱਖ ਥਾਵਾਂ ਤੇ ਆਪਣਾ ਆਪਣਾ ਭੋਜਨ ਜਿਹੜਾ ਸੀ ਉਹ ਬਣਾਇਆ ਸੀ, ਵਿੱਚ ਵਿੱਚ ਵੱਖ ਵੱਖ ਥਾਵਾਂ ਤੇ ਆਪਣੇ ਆਪਣੇ ਇਲਾਕੇ ਦੀ ਆਈ ਹੋਈ ਸੰਗਤ ਨੇ।
ਸਭ ਨਰ ਗੁਰ ਸੋ ਗਿਰਾ ਉਚਾਰੇ,
ਇਹਨਾਂ ਨੇ ਫਿਰ ਜਦੋਂ ਇਹਨਾਂ ਦੇ ਪਿਛਲਿਆਂ ਰਸੋਈਏ ਜਿਹੜੇ ਸੀ ਉਹਨਾਂ ਨੇ ਆ ਕੇ ਦੱਸਿਆ ਵੀ ਭੋਜਨ ਬਣ ਗਿਆ, ਇਹ ਹੁਣ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰਦੇ ਨੇ।
ਕਰੁਣਾ ਕਰ ਆਹਾਰ ਕੋ ਕੀਜੈ,
ਇਹ ਸੱਚੇ ਸਤਿਗੁਰੂ ਜੀ ਆਓ ਸਾਡੇ ਨਾਲ ਤੇ ਸਾਡੇ ਦੁਆਰਾ ਬਣਾਏ ਹੋਏ ਭੋਜਨ ਵਿੱਚੋਂ ਪ੍ਰਸ਼ਾਦਾ ਛਕੋ ਜੀ।
ਜਨਮ ਸਫਲਤਾ ਹਮ ਕੋ ਦੀਜੈ,
ਜਦੋਂ ਤੁਸੀਂ ਸਾਡਾ ਪ੍ਰਸ਼ਾਦਾ ਛਕੋਗੇ ਸਾਡਾ ਜਨਮ ਸਫਲਾ ਹੋਵੇਗਾ।
ਕਹੇ ਨਾ ਭੋਜਨ ਖਾਵੋ,
ਸਤਿਗੁਰਾਂ ਨੇ ਫਰਮਾਇਆ ਵੀ ਨਹੀਂ ਅਸੀਂ ਭੋਜਨ ਨਹੀਂ ਛਕਾਂਗੇ,
ਤੁਮਰੇ ਸੰਗ ਨਾ ਕਤਹੂੰ ਜਾਵਾਂ,
ਤੁਹਾਡੇ ਨਾਲ ਅਸੀਂ ਤੁਹਾਡੀ ਇਸ ਪ੍ਰਕਾਰ ਰਸੋਈ ਦੇ ਵਿੱਚ ਜਿੱਥੇ ਤੁਸੀਂ ਬਣਾਇਆ ਭੋਜਨ ਅਸੀਂ ਨਹੀਂ ਜਾਵਾਂਗੇ।
ਸੁਣੋ ਗੁਰੂ ਹਿਤ ਸ਼੍ਰੀ ਕਰਤਾਰਾ,
ਫਿਰ ਇਹਨਾਂ ਨੇ ਫਿਰ ਬੇਨਤੀ ਕੀਤੀ ਹੈ, ਕਿਉਂਕਿ ਤਰਲਾ ਲੈਣਾ ਜਿਹੜਾ ਨਾ ਇਹ ਮਾਫ ਕਰਨਾ ਹਿੰਦੂ ਕੌਮ ਨੂੰ ਆਉਂਦਾ ਹੁੰਦਾ ਹੈ, ਜਦੋਂ ਮੌਕਾ ਬਣ ਜਾਏ ਨਾ ਤੇ ਉਦੋਂ ਤਾਂ ਇਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਜਿਹੜਾ ਉਹ ਤਰਲਾ ਕਰਕੇ ਤੇ ਦੇਖੋ ਉਹਨਾਂ ਦੇ ਸੀਸ ਦਾ ਬਲੀਦਾਨ ਵੀ ਕਰਵਾ ਦਿੱਤਾ, ਮਤੀ ਦਾਸ ਜੀ ਆਰੇ ਨਾਲ ਚੀਰਿਆ ਗਿਆ, ਦਿਆਲਾ ਜੀ ਦੇਗ ਚ ਉਬਾਲੇ ਗਏ, ਸਤੀ ਦਾਸ ਅੱਗ ਵਿੱਚ ਸਾੜੇ ਗਏ। ਉਦੋਂ ਬੜੀ ਜਾਚ ਆ ਗਈ ਤਰਲਾ ਲੈਣ ਦੀ, ਤਰਲਾ ਲੈਣਾ ਇਹਨਾਂ ਨੂੰ ਆਉਂਦਾ ਹੈ, ਜਾਚ ਆ ਜਾਂਦੀ ਹੈ, ਪਰ ਕਿਸੇ ਦੀ ਨਿਮਰਤਾ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਉਹਨੂੰ ਕਿਸੇ ਪਾਵਰ ਦੇ ਉੱਤੇ ਬਿਠਾ ਦਈਏ, ਕਿਸੇ ਪਾਵਰ ਵਾਲੀ ਜਗ੍ਹਾ ਤੇ ਬਿਠਾ ਦਈਏ, ਵੀ ਉਦੋਂ ਵੀ ਨਿਮਰਤਾ ਵਰਤਦਾ ਕਿ ਨਹੀਂ ਵਰਤਦਾ। ਗੁਰਬਾਣੀ ਦਾ ਸਿਧਾਂਤ ਕੀ ਹੈ? ਮਹਾਰਾਜ ਕਹਿੰਦੇ ਤਾਣ ਹੁੰਦਾ ਹੋਏ ਨਿਤਾਣਾ, ਮਹਾਰਾਜ ਕਹਿੰਦੇ ਸ਼ਕਤੀ ਕੋਲ ਇੰਨੀ ਹੋਵੇ ਵੀ ਕਿਸੇ ਬੰਦੇ ਨੇ ਥੋੜਾ ਜਿਹਾ ਆਪਣੇ ਨਾਲ ਵਾਧਾ ਕੀਤਾ ਹੈ, ਆਪਾਂ ਉਹਨੂੰ ਇੰਨੀ ਸਜ਼ਾ ਦੇ ਸਕਦੇ ਹੋਈਏ ਵੀ ਉਹਨੂੰ ਸਦਾ ਦੇ ਵਾਸਤੇ ਮਲੀਆ ਮੇਟ ਕਰ ਸਕਦੇ ਹੋਈਏ, ਪਰ ਉੱਥੇ ਖਿਮਾ ਕਰ ਦੇਣਾ ਭਈ ਜੇ ਮੈਂ ਥੋੜਾ ਜਿਹਾ ਐਕਸ਼ਨ ਲੈ ਲਿਆ ਤੇ ਇਹਦਾ ਮਲੀਆ ਮੇਟ ਹੋ ਜਾਣਾ, ਚੱਲ ਛੱਡ ਮਨਾ ਫਿਰ ਕੀ ਹੈ, ਤੂੰ ਹੀ ਥੋੜਾ ਜਿਹਾ ਅਪਮਾਨ ਸਹਾਰ ਲਾ। ਪਾਤਸ਼ਾਹ ਕਹਿੰਦੇ ਆਹ ਹੈ ਗੱਲ ਕਿ ਤਾਣ ਹੁੰਦਾ ਹੋਏ ਨਿਤਾਣਾ, ਮਹਾਰਾਜ ਕਹਿੰਦੇ ਮਾਣ ਹੁੰਦਾ ਹੋਏ ਨਿਮਾਣਾ। ਪਾਤਸ਼ਾਹ ਜੀ ਕਹਿੰਦੇ ਬਹੁਤ ਜ਼ਿਆਦਾ ਸਤਿਕਾਰ ਹੋਵੇ ਸੰਸਾਰ ਦੇ ਵਿੱਚ ਤੇ ਫਿਰ ਵੀ ਇਨਸਾਨ ਨਿਮਾਣਾ ਬਣ ਕੇ ਗੱਲ ਕਰੇ, ਨਿਮਰਤਾ ਦੇ ਨਾਲ ਗੱਲ ਕਰੇ, ਪਾਤਸ਼ਾਹ ਕਹਿੰਦੇ ਫਿਰ ਹੈ ਇਨਸਾਨੀਅਤ ਵਾਲਾ ਜੀਵਨ। ਤੇ ਪਾਤਸ਼ਾਹ ਕਹਿੰਦੇ ਅਣਹੁੰਦੇ ਆਪ ਮੰਡਾਏ, ਪਾਤਸ਼ਾਹ ਜੀ ਕਹਿੰਦੇ ਕੋਲ ਕੁਝ ਨਾ ਹੋਵੇ ਤੇ ਫਿਰ ਵੀ ਦਿਸ ਪਵੇ ਵੀ ਇੱਥੇ ਲੋੜ ਹੈ ਕਿਸੇ ਦੀ ਮਦਦ ਕਰਨ ਦੀ, ਆਪਣੀ ਰੋਟੀ ਵਿੱਚੋਂ ਇਹਨੂੰ ਇੱਕ ਰੋਟੀ ਦੇਣ ਦੀ ਲੋੜ ਹੈ, ਆਪਣੀ ਆਮਦਨ ਦੇ ਵਿੱਚੋਂ ਇਹਨੂੰ ਜਿਹੜੀ ਹੈ ਸਹਾਇਤਾ ਦੇਣ ਦੀ ਲੋੜ ਹੈ। ਤੇ ਪਾਤਸ਼ਾਹ ਕਹਿੰਦੇ ਕੋਲ ਕੁਝ ਨਾ ਹੋਵੇ ਭਾਵੇਂ ਜਾਂ ਥੋੜਾ ਹੋਵੇ, ਅਣ ਹੁੰਦਾ ਆਪ ਮੰਡਾਏ ਕੋ ਐਸਾ ਭਗਤ ਸਦਾਏ, ਪਾਤਸ਼ਾਹ ਕਹਿੰਦੇ ਕੋਈ ਐਸਾ ਹੋਵੇ ਉਹ ਫਿਰ ਭਗਤ ਹੈ। ਉਹ ਪਾਤਸ਼ਾਹ ਜੀ ਕਹਿੰਦੇ ਉਹ ਆਪਣੇ ਆਪ ਨੂੰ ਭਗਤ ਅਖਵਾਉਣ ਦਾ ਜਿਹੜਾ ਉਹ ਹੱਕਦਾਰ ਹੈ। ਜਦੋਂ ਪਾਵਰ ਮਿਲਦੀ ਹੈ, ਨਿਮਰਤਾ ਦਾ ਜਿਹੜਾ ਪਤਾ ਹੈ ਉਹ ਉਦੋਂ ਲੱਗਦਾ ਹੈ। ਤੇ ਇਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਹੁਣ ਬੜੀ ਨਿਮਰਤਾ ਦੇ ਨਾਲ ਕਹਿੰਦੇ, ਮਹਾਰਾਜ ਪਾਤਸ਼ਾਹ ਜੀ ਸੁਣੋ ਗੁਰੂ ਹਿੱਤ ਸ੍ਰੀ ਕਰਤਾਰਾ। ਇਹਦਾ ਮਤਲਬ ਹੁੰਦਾ ਵੀ ਰੱਬ ਦੇ ਵਾਸਤੇ, ਵੀ ਅਸੀਂ ਰੱਬ ਦਾ ਵਾਸਤਾ ਪਾਉਂਦੇ। ਰੱਬ ਦਾ ਵਾਸਤਾ ਜਿਹੜਾ ਇਹ ਧਰਮ ਦੀ ਦੁਨੀਆ 'ਚ ਬਹੁਤ ਵੱਡੀ ਗੱਲ ਹੁੰਦੀ ਹੈ। ਕਲਗੀਧਰ ਪਾਤਸ਼ਾਹ ਨੇ ਆਪਣੇ ਸਿਰ ਲੱਥ ਸੂਰਮਿਆਂ ਨੂੰ ਇੱਕ ਹੁਕਮ ਕੀਤਾ ਹੁੰਦਾ ਸੀ ਵੀ ਜਿਹੜੇ ਦੁਸ਼ਮਣ ਦੇ ਵਿੱਚ ਭਾਵੇਂ ਅੱਗਿਓਂ ਜਰਨੈਲ ਬਣ ਕੇ ਆਏ ਹੋਏ ਹੈ, ਜਿਹੜੇ ਤੁਹਾਨੂੰ ਪੁਰਜਾ ਪੁਰਜਾ ਟੁਕੜੇ ਟੁਕੜੇ ਕਰਨ ਦਾ ਪਿੱਛੋਂ ਇਰਾਦਾ ਬਣਾ ਕੇ ਆਏ ਹੈ, ਜਦੋਂ ਉਹਨਾਂ ਨੂੰ ਤੁਸੀਂ ਮਾਰ ਕੇ ਤੀਰ ਮਾਰ ਕੇ ਨੇਜਾ ਜਾਂ ਮਾਰ ਕੇ ਤਲਵਾਰ ਦਾ ਫੱਟ ਤੇ ਧਰਤੀ ਤੇ ਦਿੰਦੇ ਜੇ ਪਲਟਾ, ਤੇ ਅਜੇ ਉਹ ਮਰਿਆ ਨਹੀਂ ਹੁੰਦਾ, ਡਿੱਗਾ ਡਿੱਗਾ, ਜਦੋਂ ਤੁਸੀਂ ਉਹਦੇ ਸਿਰ ਤੇ ਜਾ ਕੇ ਫਿਰ ਦੂਜਾ ਵਾਰ ਕਰਕੇ ਉਹਦੀ ਧੌਣ ਲਾਉਣ ਲੱਗਦੇ ਜੇ ਨਾ, ਤੇ ਜੇ ਕਿਤੇ ਉਹ ਕਹਿ ਦੇਵੇ ਨਾ ਖੁਦਾ ਦਾ ਵਾਸਤਾ ਮੇਰੀ ਜਾਨ ਬਖਸ਼ ਦੇ, ਤੇ ਕਲਗੀਧਰ ਜੀ ਦਾ ਹੁਕਮ ਸੀ ਵੀ ਉਹਨੂੰ ਮਾਰਨਾ ਨਹੀਂ ਹੈ। ਜੇ ਕੋਈ ਰੱਬ ਦਾ ਵਾਸਤਾ ਪਾ ਦੇਵੇ ਤਾਂ ਖੁਦਾ ਦਾ ਵਾਸਤਾ ਪਾ ਦੇਵੇ ਤੇ ਉਹਨੂੰ ਮਾਰਨਾ ਨਹੀਂ ਹੈ। ਇਹ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਸੀ। ਧਰਮ ਦੇ ਫਲਸਫੇ ਦੇ ਵਿੱਚ ਰੱਬ ਦਾ ਵਾਸਤਾ ਇੱਕ ਬਹੁਤ ਵੱਡੀ ਗੱਲ ਹੋਇਆ ਕਰਦੀ ਹੈ। ਅਤੇ ਇਹਨਾਂ ਨੇ ਮਹਾਰਾਜ ਪਾਤਸ਼ਾਹ ਜੀ ਨੂੰ ਆਖ ਦਿੱਤਾ ਵੀ ਹਿੱਤ ਸ੍ਰੀ ਕਰਤਾਰਾ, ਕਰਤਾ ਪੁਰਖ ਦਾ ਵਾਸਤਾ, ਵੀ ਤੁਸੀਂ ਉੱਠੋ ਅਤੇ ਸਾਡੇ ਨਾਲ ਜ਼ਰੂਰ ਹੀ ਜਾ ਕੇ ਅਤੇ ਭੋਜਨ ਖਾਓ, ਸਾਡੀ ਬਣਾਈ ਹੋਈ ਇਸ ਪ੍ਰਕਾਰ ਰਸੋਈ ਦੇ ਵਿੱਚੋਂ।
ਉੱਠ ਕਰ ਅਚੀਐ ਆਪ ਆਹਾਰ,
ਉੱਠੋ ਸੱਚੇ ਪਾਤਸ਼ਾਹ ਜੀ ਤੇ ਸਾਡਾ ਬਣਾਇਆ ਹੋਇਆ ਭੋਜਨ ਛਕੋ ਜੀ।
ਹੁਣ ਇਉਂ ਸੰਗ ਚਲੇ ਸੁਖਦਾਈ।
ਸੱਚੇ ਪਾਤਸ਼ਾਹ ਦੇਖਿਆ ਅੱਗੇ ਆ ਗਿਆ ਵੀ ਮਹਾਰਾਜ ਉੱਠ ਪਏ। ਪਹਿਲਾਂ ਸਤਿਗੁਰਾਂ ਦਾ ਫੈਸਲਾ ਸੀ ਵੀ ਅਸੀਂ ਨਹੀਂ ਛਕਣਾ ਤੁਹਾਡਾ ਬਣਾਇਆ ਹੋਇਆ ਭੋਜਨ। ਇਹਨਾਂ ਨੇ ਖੁਦਾ ਦਾ ਰੱਬ ਦਾ ਵਾਸਤਾ ਪਾ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਜੀ ਉੱਠ ਪਏ ਤੇ ਨਾਲ ਚੱਲ ਪਏ ਇਹਨਾਂ ਦੇ।
ਜਹਾਂ ਰਸੋਈ ਤਿਨਹਿ ਬਣਾਈ,
ਜਿੱਥੇ ਇਹਨਾਂ ਨੇ ਆਪਣੀ ਰਸੋਈ ਬਣਾਈ ਹੋਈ ਸੀ ਭੋਜਨ ਬਣਾਉਣ ਵਾਸਤੇ।
ਪਹੁੰਚੇ ਜਾਏ ਤਾਂ ਕੇ ਡੇਰੇ,
ਉਹਨਾਂ ਦੇ ਉਸ ਡੇਰੇ ਦੇ ਵਿੱਚ ਉਹਨਾਂ ਦੇ ਨਾਲ ਸੱਚੇ ਸਤਿਗੁਰੂ ਜੀ ਜਾ ਪਹੁੰਚੇ ਹਨ।
ਸ਼ਰਧਾ ਤਿਨ ਵਧੀ ਵਧੇਰੇ,
ਹੁਣ ਤੱਕ ਉਹਨਾਂ ਦੇ ਮਨ ਵਿੱਚ ਸ਼ਰਧਾ ਵੱਧ ਚੁੱਕੀ ਸੀਗੀ।
ਪਾਟੋ ਤਾਰ ਖੱਤਰੀ ਦਿਜਨ ਚੌਂਕੇ ਬੈਠੇ ਜਾਏ,
ਇਸ ਪ੍ਰਕਾਰ ਜਾ ਕੇ ਇਹਨਾਂ ਆਏ ਹੋਏ ਸਾਰੇ ਗੰਗਾ ਦੇ ਸ਼ਰਧਾਲੂਆਂ ਦੇ ਵਿੱਚ ਕੁਝ ਖੱਤਰੀ ਕੌਮ ਦੇ ਵਿੱਚੋਂ, ਕੁਝ ਦਿਜਨ ਬ੍ਰਾਹਮਣ ਕੌਮ ਦੇ ਵਿੱਚੋਂ ਸਾਰੇ ਜਾ ਕੇ ਉੱਥੇ ਜਿੰਨੀ ਜਗ੍ਹਾ ਨੂੰ ਇਹ ਚੌਂਕਾ ਕਹਿੰਦੇ ਆ ਭਾਵ ਉਨੀ ਜਗ੍ਹਾ ਨੂੰ ਆਲੇ ਦੁਆਲੇ ਲਕੀਰ ਕੱਢੀ ਹੁੰਦੀ ਹੈ, ਉੱਥੇ ਜਿਹੜੇ ਆ ਉਹ ਪੰਗਤ ਲਾ ਕੇ ਬੈਠ ਗਏ ਹਨ।
ਪਦ ਪਖਾਰ ਕਾਰੀ ਕਰੀ ਗੁਰ ਅੰਤਰ ਬਹਿਸਾਏ,
ਜਿਹੜੇ ਇਹਨਾਂ ਨੇ ਆਪਣੀ ਰਸੋਈ ਦਾ ਭੋਜਨ ਬਣਾਉਣ ਵਾਲੇ ਲਾਏ ਸਨ, ਵਰਤਾਵੇ ਲਾਏ ਸਨ, ਉਹਨਾਂ ਨੇ ਇਹਨਾਂ ਦੇ ਆਇਆਂ ਹੋਇਆਂ ਦੇ ਪਹਿਲਾਂ ਪਦ ਪਖਾਰ ਭਾਵ ਚਰਨ ਧੋਤੇ ਹੈ ਵੀ ਅਸੀਂ ਭੋਜਨ ਬਣਾਇਆ ਹੈ, ਤੇ ਇਹ ਜਿਹੜੇ ਗੰਗਾ ਤੇ ਸ਼ਰਧਾਲੂ ਆਏ ਪੂਜਨੀਕ ਹੈ ਉਹਨਾਂ ਦੇ ਪੈਰ ਧੋਤੇ ਹੈ। ਫਿਰ ਕਾਰੀ ਕਰੀ, ਇਹ ਹੁੰਦੀ ਹੈ ਲਕੀਰ ਖਿੱਚਣੀ, ਆਲੇ ਦੁਆਲੇ ਲਕੀਰ ਖਿੱਚੀ ਵੀ ਇੰਨੀ ਜਗ੍ਹਾ ਜਿਹੜੀ ਹੈ ਬਿਲਕੁਲ ਪਵਿੱਤਰ ਹੋ ਗਈ ਹੈ।
ਤਿੰਨ ਸੌ ਸ੍ਰੀ ਗੁਰ ਗਿਰਾ ਅਲਾਈ,
ਤੇ ਮਹਾਰਾਜ ਪਾਤਸ਼ਾਹ ਜੀ ਨੂੰ ਇਹਨਾਂ ਨੇ ਜਿੱਥੇ ਬੈਠਾਇਆ ਤੇ ਜਿਹੜੀ ਲਕੀਰ ਖਿੱਚੀ ਨਾ ਕਾਫੀ ਜਿਹੜੀ ਹੈ ਖੁੱਲੇ ਘੇਰੇ ਦੇ ਵਿੱਚ ਖਿੱਚ ਲਈ। ਹੁਣ ਮਹਾਰਾਜ ਸੱਚੇ ਸਤਿਗੁਰੂ ਜੀ ਇਹਨਾਂ ਨੂੰ ਸਮਝਾਉਣ ਦੇ ਵਾਸਤੇ ਬਚਨ ਕਰਦੇ ਹਨ।
ਘਟਿਓ ਚੌਂਕਾ ਦਿਓ ਗਵਾਈ,
ਮਹਾਰਾਜ ਕਹਿੰਦੇ ਓਹੋ ਤੁਸੀਂ ਤਾਂ ਸਾਰਾ ਕੁਝ ਹੀ ਗਵਾ ਦਿੱਤਾ, ਤੁਹਾਡਾ ਤਾਂ ਚੌਂਕਾ ਹੀ ਜਿਹੜਾ ਉਹ ਪਿਟਿਆ ਗਿਆ ਹੈ।
ਕਾਢਤ ਹੋ ਇਹ ਠਾਂ ਕਰ,
ਮਹਾਰਾਜ ਕਹਿੰਦੇ ਕਿਉਂ ਲਕੀਰ ਖਿੱਚੀ ਜਾਂਦੇ ਹੋਏ ਇਸ ਥਾਂ ਦੇ ਆਲੇ ਦੁਆਲੇ।
ਅੰਦਰ ਚੌਂਕਾ ਭਇਓ ਖੁਆਰ,
ਕਿਉਂਕਿ ਇਸ ਲਕੀਰ ਦੇ ਅੰਦਰ ਵਾਰ ਜਿਹੜੀ ਜਗ੍ਹਾ ਹੈ ਨਾ ਪਾਤਸ਼ਾਹ ਕਹਿੰਦੇ ਖਰਾਬ ਹੋ ਗਈ ਹੈ, ਪਿੱਟੀ ਗਈ ਹੈ।
ਵਿਪਰਨ ਬੈਨ ਅਲਾਇਓ,
ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕੇ ਤੇ ਇਹ ਵਿਪਰ ਜਿਹੜੇ ਬ੍ਰਾਹਮਣ ਸਨ ਇਹ ਕਹਿਣ ਲੱਗੇ ਨੇ,
ਸੁੱਚ ਸੋ ਭੋਜਨ ਕਰਵਾਇਓ,
ਇਹ ਕਹਿੰਦੇ ਅਸੀਂ ਤਾਂ ਆ ਜਿਹੜੇ ਰਸੋਈਏ ਲਾਏ ਨੇ ਇਹਨਾਂ ਨੂੰ ਬੜਾ ਸਮਝਾ ਕੇ ਇਹਨਾਂ ਦੇ ਕੋਲੋਂ ਬਹੁਤ ਪਵਿੱਤਰਤਾ ਤੇ ਸੁੱਚ ਦੇ ਨਾਲ ਭੋਜਨ ਬਣਵਾਇਆ ਤਿਆਰ ਕਰਵਾਇਆ ਹੈ ਜੀ।
ਗੋਬਰ ਕੋ ਕਰ ਲੈਣਾ,
ਇਹ ਜਿਹੜੀ ਜਗ੍ਹਾ ਹੈ ਪਹਿਲਾਂ ਇੱਥੇ ਗਊ ਦੇ ਗੋਬਰ ਦੇ ਨਾਲ ਪੋਚਾ ਫੇਰਿਆ ਹੈ ਅਸੀਂ,
ਨਿਕਟ ਨਾ ਕੋ ਆਵਣ ਦਿਨ,
ਤੇ ਇੰਨੀ ਜਗ੍ਹਾ ਦੇ ਨੇੜੇ ਜਿਹੜਾ ਹੈ ਅਸੀਂ ਕਿਸੇ ਨੂੰ ਆਉਣ ਹੀ ਨਹੀਂ ਦਿੱਤਾ ਜਿਹਦੇ ਆਵਣ ਦੇ ਨਾਲ ਚੌਂਕਾ ਪਿੱਟਿਆ ਜਾਣਾ ਹੋਵੇ।
ਸੰਧਾ ਧੋਏ ਅੰਨ ਚੁਨ ਸਭ ਹੀ,
ਇਹ ਕਹਿੰਦੇ ਵੀ ਅਸੀਂ ਜਿਹੜੀਆਂ ਲੱਕੜੀਆਂ ਵੀ ਬਾਲੀਆਂ ਹੈ ਨਾ ਅੱਗ ਲਾਉਣ ਵਾਸਤੇ, ਅੱਗ ਬਾਲਣ ਵਾਸਤੇ ਉਹਨਾਂ ਨੂੰ ਪਹਿਲਾਂ ਪਾਣੀ ਨਾਲ ਧੋ ਲਿਆ ਸੀਗਾ।
ਬੈਠ ਹਦੂਰ ਕਰਾਇਓ ਅਭੇ,
ਲਾਗੇ ਬੈਠ ਕੇ ਕਹਿੰਦੇ ਨਿਗਰਾਨੀ ਦੇ ਨਾਲ ਬੜੀ ਸੁੱਚ ਪਵਿੱਤਰਤਾ ਦੇ ਨਾਲ ਇਹ ਭੋਜਨ ਬਣਵਾਇਆ ਹੈ।
ਪਿੰਡੀ ਰਸੋਈ ਕਿਹੇ ਤੈ ਦੇਖੀ,
ਇਹ ਬ੍ਰਾਹਮਣ ਕਹਿੰਦੇ ਆ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਕਿ ਤੁਸੀਂ ਕਿਹੜੇ ਪੱਖ ਤੋਂ ਤੁਸੀਂ ਇਹ ਜਿਹੜੀ ਹੈ ਸਾਡੀ ਰਸੋਈ ਭਿੱਟੀ ਹੋਈ ਜਿਹੜੀ ਹੈ ਉਹ ਜਾਣੀ ਹੈ।
ਸੰਜਮ ਹਮ ਕੀਨ ਵਸੇਖੀ,
ਅਸਾਂ ਨੇ ਤਾਂ ਵਿਸ਼ੇਸ਼ ਰੂਪ ਦੇ ਵਿੱਚ ਸੰਜਮ ਰੱਖਿਆ ਤੇ ਸੁੱਚ ਵੀ ਰੱਖੀ ਹੈ।
ਬੋਲੇ ਸ਼੍ਰੀ ਨਾਨਕ ਬਹੁਰ ਜਾਵਦ ਤੁਮ ਨਹੀਂ ਆਏ।
ਸੱਚੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨਿਰਭੈਤਾ ਤੇ ਨਿਡਰਤਾ ਦੇ ਨਾਲ ਬੋਲੇ ਹੈ ਮਹਾਰਾਜ, ਕਹਿੰਦੇ ਜਦ ਤੱਕ ਤੁਸੀਂ ਇਸ ਚੌਂਕੇ ਵਿੱਚ ਨਹੀਂ ਸੀ ਆਏ,
ਆਵਦ ਚੌਂਕਾ ਸੁੱਧ ਥੋ ਅਬ ਤੁਮ ਦਇਓ ਗਵਾਏ,
ਤਦ ਤੱਕ ਇਹ ਚੌਂਕਾ ਤੇ ਇਹ ਜਗ੍ਹਾ ਜਿਹੜੀ ਸੀ ਇਹ ਪਵਿੱਤਰ ਸੀਗੀ, ਹੁਣ ਤੁਸੀਂ ਜਦੋਂ ਆ ਕੇ ਇੱਥੇ ਬਹਿ ਗਏ ਜੇ ਨਾ ਤੁਸੀਂ ਸਾਰੀ ਪਵਿੱਤਰਤਾ ਗਵਾ ਦਿੱਤੀ ਹੈ।
ਉਮਰੇ ਸੰਗ ਚੜੇ ਹੈ ਨੀਚ,
ਪਾਤਸ਼ਾਹ ਨੇ ਆਖਿਆ ਵੀ ਜਦੋਂ ਤੁਸੀਂ ਆ ਗਏ ਜੇ ਨਾ ਇਸ ਚੌਂਕੇ ਦੇ ਅੰਦਰ ਇਹ ਬ੍ਰਾਹਮਣ ਤੇ ਖੱਤਰੀਓ, ਜਦੋਂ ਤੁਸੀਂ ਆ ਗਏ ਜੇ ਨਾ ਤੁਹਾਡੇ ਨਾਲ ਨੀਚ ਜਿਹੜੇ ਨੇ ਉਹ ਇਸ ਚੌਂਕੇ ਵਿੱਚ ਆ ਗਏ ਨੇ।
ਕਿਉਂ ਚੌਂਕਾ ਆਏ ਵਿੱਚ,
ਜਦੋਂ ਤੁਸੀਂ ਵਿੱਚ ਆ ਗਏ ਚੌਂਕੇ ਦੇ ਉਦੋਂ ਭਿੱਟਿਆ ਗਿਆ, ਫਿਰ ਤੁਹਾਡੇ ਆਵਣ ਦੇ ਨਾਲ ਜਿਹੜਾ ਹੈ ਉਹ ਚੌਂਕਾ ਭਿੱਟਿਆ ਗਿਆ।
ਗੁਰ ਹਮਕੋ ਦਿਸਤ ਨਾਹੀਂ,
ਇਹ ਫਿਰ ਕਹਿੰਦੇ ਮਹਾਰਾਜ ਵੀ ਸਾਡੇ ਨਾਲ ਕਿਹੜਾ ਨੀਚ ਆਣ ਵੜਿਆ, ਸਾਨੂੰ ਤਾਂ ਦਿਸਦਾ ਹੀ ਨਹੀਂ ਹੈ।
ਚੜੇ ਹੈ ਚੌਂਕੇ ਮਾਹੀ,
ਕਿੱਥੇ ਸਾਡੇ ਇਸ ਚੌਂਕੇ ਵਿੱਚ ਕੋਈ ਨੀਚ ਚੜਿਆ ਹੈ, ਕਿਉਂਕਿ ਜਿਨ੍ਹਾਂ ਲੋਕਾਂ ਨੂੰ ਇਹ ਨੀਚ ਜਾਣਦੇ ਸੀ ਉਹਨਾਂ ਨੂੰ ਸਾਡੇ ਸੱਚੇ ਪਾਤਸ਼ਾਹ ਜੀ ਨੀਚ ਨਹੀਂ ਆਖਦੇ ਸਨ। ਇਹਨਾਂ ਨੇ ਭਾਵੇਂ ਜਾਤ ਪਾਤ ਦੇ ਆਧਾਰ ਤੇ ਲੋਕਾਂ ਨੂੰ ਨੀਚ ਮੰਨਿਆ ਹੋਇਆ ਸੀ, ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਤਾਂ ਤੁਸੀਂ ਨੀਚ ਆਖਦੇ ਜੇ, ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ। ਮਹਾਰਾਜ ਕਹਿੰਦੇ ਅਸੀਂ ਤੇ ਉਹਨਾਂ ਦੇ ਨਾਲ ਸਾਥ ਬਣਾਇਆ ਭਾਈ ਮਰਦਾਨਾ ਸਾਹਿਬ ਵਰਗਿਆਂ ਮਹਾਂਪੁਰਸ਼ਾਂ ਨਾਲ, ਨਾਨਕ ਤਿਨਕੈ ਸੰਗ ਸਾਥ। ਉਹ ਵੱਡਿਆਂ ਸਿਓ ਕਿਆ ਰੀਸ ਸਾਡੀ, ਮਲਕ ਭਾਗੋ ਵਰਗਿਆਂ ਵੱਡਿਆਂ ਦੇ ਨਾਲ ਕਾਹਦੀ ਰੀਸ ਹੈ, ਅਸੀਂ ਤਾਂ ਜਿਨ੍ਹਾਂ ਨੂੰ ਸੰਸਾਰ ਨੇ ਦੁਰਕਾਰਿਆ ਪਛਾਣ ਕੀਤਾ ਹੈ ਅਸੀਂ ਤਾਂ ਉਹਨਾਂ ਨੂੰ ਆਪਣੇ ਸਾਥੀ ਜਿਹੜਾ ਬਣਾਇਆ, ਜਿਨ੍ਹਾਂ ਨੂੰ ਤੁਸੀਂ ਆਪਣੇ ਢੰਗ ਨਾਲ ਜਾਤ ਬਰਾਦਰੀਆਂ ਨੂੰ ਮਿੱਥ ਕੇ ਤੇ ਉਹਨਾਂ ਨੂੰ ਤੁਸੀਂ ਨੀਚ ਆਖਿਆ ਹੋਇਆ ਹੈ।
ਸੋਚ ਸੋ ਬਣੀ ਰਸੋਈ ਸਾਰੀ,
ਮਹਾਰਾਜ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਇਹ ਜਿਹੜੇ ਹੁਣ ਇਹ ਪੰਡਿਤ ਨੇ ਕਹਿੰਦੇ ਆ ਵੀ ਨਹੀਂ ਸਾਨੂੰ ਤਾਂ ਕੋਈ ਨੀਚ ਇੱਥੇ ਵੜਿਆ ਨਜ਼ਰ ਨਹੀਂ ਆਉਂਦਾ, ਇਸ ਲਈ ਸੁੱਚ ਪਵਿੱਤਰਤਾ ਨਾਲ ਹੀ ਬਣਿਆ ਸਭ ਕੁਝ।
ਸੁੱਚ ਸੋ ਬਣੀ ਰਸੋਈ ਸਾਰੀ,
ਸੁੱਚ ਨਾਲ ਹੀ ਬਣੀ ਹੋਈ ਹੈ ਸਾਰੀ ਰਸੋਈ ਸਾਰਾ ਲੰਗਰ।
ਜੋ ਆਹਾਰ ਕਿਰਪਾ ਨਿਜ ਧਾਰੀ,
ਇਸ ਲਈ ਤੁਸੀਂ ਸਾਡੀ ਗੱਲ ਮੰਨ ਕੇ ਤੇ ਇੱਥੋਂ ਆਹਾਰ ਜਿਹੜਾ ਹੈ ਭੋਜਨ ਹੈ ਇਹ ਖਾਓ।
ਅਚੋ ਬਤਾਵੋ ਹਮਕੋ,
ਜੇ ਨਹੀਂ ਤੁਸੀਂ ਛਕਣਾ ਇੱਥੋਂ ਬਣਾਇਆ ਹੋਇਆ ਭੋਜਨ ਫਿਰ ਸਾਨੂੰ ਗੱਲ ਖੁੱਲ ਕੇ ਦੱਸੋ।
ਸਹਿਨੀ ਚ ਚੜੇ ਜੋ ਤੁਮਕੋ,
ਜਿਹੜੇ ਤੁਹਾਨੂੰ ਦਿਸ ਰਹੇ ਹੈ ਇਸ ਸਾਡੇ ਚੌਂਕੇ ਵਿੱਚ ਚੜੇ ਹੋਏ ਨੀਚ, ਇਹ ਬ੍ਰਾਹਮਣ ਖੱਤਰੀ ਕਹਿੰਦੇ ਹੋ ਸਾਨੂੰ ਦੱਸੋ ਫਿਰ ਉਹ ਕਿੱਥੇ ਨੇ, ਸਾਨੂੰ ਤਾਂ ਉਹ ਦਿਸਦੇ ਨਹੀਂ ਹਨ।
ਬਿਨਾ ਬਤਾਏ ਸੱਚ ਨਾ ਜਾਣ ਹੈ,
ਜੇ ਤੁਸੀਂ ਨਹੀਂ ਖੁੱਲ ਕੇ ਬਤਾਓਗੇ ਤੇ ਅਸੀਂ ਤੁਹਾਡੀ ਗੱਲ ਨੂੰ ਸੱਚ ਨਹੀਂ ਸਮਝਾਂਗੇ। ਫਿਰ
ਅਸਮਤਨ ਹੈ ਜੇ ਆਪ ਪਛਾਣੇ,
ਅਸੀਂ ਇਸ ਪ੍ਰਕਾਰ ਜੇ ਆਪ ਨਾ ਪਛਾਣੀਏ ਆਪ ਨਾ ਦੇਖੀਏ ਤੇ ਅਸੀਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹੋਵਾਂਗੇ।
ਕਿਉਂ ਸੁਣ ਕੇ ਮਨ ਜਾਣਤੇ ਬਾਣੀ,
ਇਸ ਤਰ੍ਹਾਂ ਸੁਣ ਕੇ ਇਹਨਾਂ ਦੀ ਗੱਲ ਨੂੰ
ਸਲੋਕ ਉਚਰਿਓ ਗੁਣ ਖਾਣੀ,
ਗੁਣਾਂ ਦੀ ਖਾਣ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦਾ ਸ਼ਬਦ ਉਚਾਰਿਆ ਹੈ ਸੱਚੇ ਸਤਿਗੁਰਾਂ ਨੇ।
ਲੋਕ ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਜੀ ਦਾ ਸਲੋਕ ਹੈ ਜੀ।
ਬੁੱਧ ਡੂਮਣੀ ਕੁਦਾਇਆ ਕਸਾਇਣ,
ਪਾਤਸ਼ਾਹ ਨੇ ਫਰਮਾਇਆ ਕਿ ਤੁਹਾਡੀ ਜਿਹੜੀ ਬੁੱਧ ਹੈ ਨਾ ਉਹ ਬੁੱਧ ਨਹੀਂ ਰਹੀ, ਕਬੁੱਧ ਹੋ ਗਈ ਹੈ ਕਬੁੱਧ। ਤੇ ਪਾਤਸ਼ਾਹ ਕਹਿੰਦੇ ਇਹ ਮਰਾਸਣ ਹੈ ਤੁਹਾਡੇ ਅੰਦਰ, ਜਦੋਂ ਕਬੁੱਧ ਜਿਹੜੀ ਹੈ ਬੈਠੀ ਹੋਈ ਹੈ ਤੁਸੀਂ ਆਣ ਚੜੇ ਜੇ ਇਹ ਮਰਾਸਣ ਅੰਦਰ ਆ ਗਈ ਹੈ ਤੁਹਾਡੇ ਚੌਂਕੇ ਦੇ ਅੰਦਰ, ਤੇ ਜਿਹੜੀ ਤੁਹਾਡੇ ਅੰਦਰ ਦਇਆ ਨਹੀਂ ਹੈਗੀ, ਤੁਹਾਡਾ ਸੁਭਾਅ ਜਿਹੜਾ ਦਇਆ ਵਾਲਾ ਨਹੀਂ ਗਾ, ਕੁਦਇਆ ਹੈ ਤੁਹਾਡੇ ਅੰਦਰ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਆਪਣੇ ਢੰਗ ਦੇ ਨਾਲ ਮਾੜਾ ਗਿਣਦੇ ਜੇ, ਮਹਾਰਾਜ ਕਹਿੰਦੇ ਅਸੀਂ ਤਾਂ ਉਹਨਾਂ ਨੂੰ ਮਾੜਾ ਨਹੀਂ ਜਾਣਦੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਜੇ ਮਾੜਾ, ਪਰ ਤੁਹਾਡੇ ਦਿਮਾਗ ਵਿੱਚ ਜਿਹੜੇ ਲਫ਼ਜ਼ ਜਿਹੜੇ ਨੇ ਉਹ ਮਾੜੇ ਬਣੇ ਹੋਏ ਹੈ। ਪਾਤਸ਼ਾਹ ਕਹਿੰਦੇ ਜੋ ਤੁਹਾਡੇ ਮਨ ਵਿੱਚ ਬਣਿਆ ਨਾ ਉਹ ਤੁਹਾਡੇ ਅੰਦਰ ਹੀ ਸਭ ਕੁਝ ਬੈਠਾ ਹੋਇਆ ਹੈ, ਤੁਹਾਡੇ ਅੰਦਰ ਜਿਹੜੀ ਦਇਆ ਨਹੀਂ ਹੈ, ਕੁਦਇਆ ਹੈ, ਇਹ ਕਸਾਈ ਦੇ ਘਰ ਵਾਲੀ ਕਸੈਣ ਹੈ, ਇਹ ਆ ਕੇ ਬਹਿ ਗਈ ਹੈ ਤੁਹਾਡੇ ਚੌਂਕੇ ਦੇ ਅੰਦਰ ਜਦੋਂ ਤੁਸੀਂ ਆ ਕੇ ਵੜ ਗਏ।
ਵਰਨੰਦਾ ਘਾਟ ਚੂਹੜੀ ਮੁੱਠੀ ਕ੍ਰੋਧ ਚੰਡਾ।
ਪਾਤਸ਼ਾਹ ਨੇ ਫਰਮਾਇਆ ਕਿ ਜਿਹੜੀ ਤੁਹਾਡੇ ਅੰਦਰ ਪਰਾਇਆਂ ਦੀ ਨਿੰਦਿਆ ਕਰਨ ਦਾ ਸੁਭਾਅ ਹੈ, ਇਹ ਚੂੜੀ ਹੈ ਤੁਹਾਡੇ ਦਿਲ ਵਿੱਚ ਹੀ ਬੈਠੀ ਹੋਈ ਹੈ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਜੇ ਮਾੜੇ, ਉਹਨਾਂ ਨਾਲ ਅਸੀਂ ਪਿਆਰ ਕਰਦੇ ਹਾਂ। ਜਿਨ੍ਹਾਂ ਨੂੰ ਤੁਸੀਂ ਚੂੜੇ ਕਹਿੰਦੇ ਜੇ, ਅਸੀਂ ਉਹਨਾਂ ਨਾਲ ਪਿਆਰ ਕਰਦੇ ਹਾਂ। ਪਰ ਪਾਤਸ਼ਾਹ ਕਹਿੰਦੇ ਜੋ ਤੁਸੀਂ ਮਨ ਵਿੱਚ ਬਣਾ ਲਿਆ ਨਾ ਆਪਣੇ, ਉਹ ਜਿਹੜਾ ਉਹ ਤੁਹਾਡੇ ਦਿਲ ਵਿੱਚ ਹੀ ਬੈਠਾ ਹੋਇਆ ਹੈ। ਉਹ ਜਿਹੜੀ ਪਰਾਈ ਨਿੰਦਿਆ ਕਰਦੇ ਜੋ ਤੁਹਾਡੇ ਅੰਦਰ ਹੀ ਚੂੜੀ ਬੈਠੀ ਇੱਥੇ ਆ ਕੇ ਬਹਿ ਗਈ ਹੈ।
ਕ੍ਰੋਧ ਚੰਡਾ,
ਜਿਹੜਾ ਕ੍ਰੋਧ ਹੈ ਨਾ ਤੁਹਾਡੇ ਅੰਦਰ, ਉਹ ਚੰਡਾਲ ਹੈ ਬੈਠਾ ਹੋਇਆ ਤੁਹਾਡੇ ਅੰਦਰ। ਤੁਹਾਡੀ ਖਿੱਚੀ ਹੋਈ ਲਕੀਰ ਦੇ ਨਾਲ ਤੁਹਾਡਾ ਭੋਜਨ ਕਿਵੇਂ ਸੁੱਚਾ ਰਹਿ ਸਕਦਾ ਹੈ?
ਚਾਰੇ ਬੈਠਿਆ ਨਾਲ
ਮਹਾਰਾਜ ਕਹਿੰਦੇ ਜਦੋਂ ਨੀਚ ਜਾਤ ਵਾਲੀਆਂ ਬਿਰਤੀਆਂ, ਇਹ ਚਾਰੇ ਜਿਹੜੀਆਂ ਤੁਹਾਡੇ ਇਕੱਲੇ ਇਕੱਲੇ ਦੇ ਨਾਲ ਬੈਠੀਆਂ ਨੇ, ਤੁਸੀਂ ਆ ਕੇ ਚੌਂਕੇ ਵਿੱਚ ਬਹਿ ਗਏ, ਜੇ ਤੁਹਾਡਾ ਚੌਂਕਾ ਪਿੱਟਿਆ ਗਿਆ ਤੇ ਭੋਜਨ ਖਰਾਬ ਹੋ ਗਿਆ।
ਚੌਂਕਾ ਇਨਕੇ ਚੜੇ ਤੇ ਪਿੱਟ ਕਿਉਂ ਗਏ ਗਵਾਏ।
ਇਹਨਾਂ ਦੇ ਤੁਹਾਡੇ ਬਿਰਤੀ ਦੇ ਨਾਲ ਹੀ ਅੰਦਰ ਆ ਜਾਣ ਦੇ ਨਾਲ ਚੌਂਕਾ ਵੀ ਪਿੱਟਿਆ ਗਿਆ ਤੇ ਭੋਜਨ ਵੀ ਤੁਹਾਡਾ ਗਵਾਚ ਗਿਆ, ਖਰਾਬ ਹੋ ਗਿਆ।
ਮਨਸਬ ਹੋਏ ਕੇ ਗੁਨਹੋਂ ਜੇ ਬਣਿਓ ਬਣਾਏ।
ਮਹਾਰਾਜ ਪਾਤਸ਼ਾਹ ਕਹਿੰਦੇ ਇਸ ਗੱਲ ਨੂੰ ਵਿਚਾਰੋ, ਆਪਣੇ ਮਨ ਦੇ ਇਸ ਪ੍ਰਕਾਰ ਵਿੱਚ ਵਿਚਾਰ ਕਰਕੇ ਬਣਿਓ ਬਣਾਏ, ਜੇ ਤੁਹਾਡੇ ਪਕੜ ਦੇ ਵਿੱਚ ਗੱਲ ਆਉਂਦੀ ਹੈ ਤੇ ਇਹਨੂੰ ਗੱਲ ਨੂੰ ਗੁਣ ਹੋ ਵਿਚਾਰੋ ਸੋਚੋ।
ਕਿਹੇ ਵਿਦ ਹੋਏ ਪੁਨੀਤ ਕਹੋ ਗੁਰੂ ਬੂਜੈ ਸੋਨਰ।
ਇਹ ਸਾਰੇ ਇਨਸਾਨ ਹੈਰਾਨ ਰਹਿ ਗਏ ਭਈ ਜੋ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਉਹ ਤਾਂ ਵਾਕਈ ਸਾਡੇ ਵਿੱਚ ਅਵਗੁਣ ਹੈਗੇ ਹੈ। ਤੇ ਮਹਾਰਾਜ ਪਾਤਸ਼ਾਹ ਨੂੰ ਕਹਿੰਦੇ ਸਤਿਗੁਰੂ ਜੀ ਫਿਰ ਕਿਰਪਾ ਕਰਕੇ ਦੱਸੋ ਕਿਹੇ ਵਿਧ ਹੋਏ ਪੁਨੀਤ। ਮਹਾਰਾਜ ਕਿਹੜੇ ਤਰੀਕੇ ਨਾਲ ਸਾਡਾ ਚੌਂਕਾ ਸਾਡਾ ਭੋਜਨ ਪਵਿੱਤਰ ਹੋ ਸਕਦਾ ਹੈ, ਤੁਸੀਂ ਕਿਰਪਾ ਕਰਕੇ ਦੱਸੋ ਜੀ।
ਦੇਖੀ ਤਿਨਕੀ ਪ੍ਰੀਤ ਦਇਆ ਸਿੰਧ ਬੋਤ ਭਏ।
ਹੁਣ ਜਦੋਂ ਦੇਖੀ ਹੈ ਨਾ ਕਿ ਪ੍ਰੀਤ ਦੇ ਨਾਲ ਬੇਨਤੀ ਕਰ ਰਹੇ ਤੇ ਚਾਹ ਰਹੇ ਕਿ ਸਾਨੂੰ ਗਿਆਨ ਮਿਲੇ, ਦਇਆ ਸਿੰਧ ਦਇਆ ਦੇ ਸਮੁੰਦਰ ਸੱਚੇ ਪਾਤਸ਼ਾਹ ਜੀ ਬੋਲੇ ਨੇ ਇਹਨਾਂ ਨੂੰ ਦੱਸਣ ਦੇ ਲਈ ਸਿੱਧਾ ਰਾਹ।
ਲੋਕ ਮਹੱਲਾ ਪਹਿਲਾ ਸੰਜਮ ਸੱਚ ਸੰਜਮ ਕਰਨੀ ਕਰ ਨਾਮਣ ਨਾਉ ਜਪੇ।
ਸੱਚੇ ਪਾਤਸ਼ਾਹ ਮਹਾਰਾਜ ਨੇ ਫਰਮਾਇਆ ਕਿ ਸੱਚ ਜੀਵਨ ਦੇ ਅੰਦਰ ਜਿਹੜਾ ਹੈ ਉਹ ਧਾਰਨ ਕਰ ਲੈਣਾ, ਇਹੀ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਸ਼ੁਭ ਕਰਨੀ ਕਮਾਵੋ। ਤੇ ਜਿਹੜੀ ਇਸ ਪ੍ਰਕਾਰ ਸੰਜਮ ਰੱਖਣੇ ਨੇ, ਜਿਹੜੇ ਜਿਹੜੇ ਗੁਰੂ ਨੇ ਪਰਹੇਜ਼ ਦੱਸੇ ਹੁੰਦੇ ਹੈ, ਮਹਾਰਾਜ ਜੀ ਕਹਿੰਦੇ ਜਿਹੜੇ ਸੰਜਮ ਰੱਖਣੇ ਨੇ ਉਹੀ ਕਾਰਾਂ ਕੱਢਣੀਆਂ ਹਨ ਆਪਣੇ ਭੋਜਨ ਦੇ ਦੁਆਲੇ। ਨਹਾਵਣ ਨਾਉ ਜਪੇਹੀ, ਪਾਤਸ਼ਾਹ ਜੀ ਕਹਿੰਦੇ ਸਰੀਰਕ ਸਫਾਈ ਲਈ ਤੇ ਨਾ ਜਿਹੜਾ ਸਰੀਰ ਇਸ਼ਨਾਨ ਕਰਨਾ ਹੀ ਹੈ, ਪਰ ਪਾਤਸ਼ਾਹ ਕਹਿੰਦੇ ਜਿਹੜਾ ਤੀਰਥਾਂ ਤੇ ਨਦੀਆਂ ਤੇ ਨਹਾ ਕੇ ਤੁਸੀਂ ਸੋਚਦੇ ਕਿ ਸਾਡੇ ਪਾਪ ਲੱਥ ਜਾਣ, ਮਹਾਰਾਜ ਜੀ ਕਹਿੰਦੇ ਨਾਮ ਜਪੇਹੀ, ਨਾਮ ਜਪਣ ਦੇ ਨਾਲ ਪਾਪ ਲੱਥਦੇ ਨੇ, ਇਸ ਲਈ ਤੀਰਥ ਤੇ ਨਦੀ ਤੇ ਨਹਾਵਣ ਦੇ ਲਈ ਤੁਸੀਂ ਨਾਮ ਜਪਣਾ ਜਿਹੜਾ ਉਹਨੂੰ ਮੁੱਖ ਸਮਝੋ।
ਨਾਨਕ ਅੱਗੇ ਉੱਤਮ ਸੇ ਜੇ ਪਾਪਾਂ ਪੰਧਨ ਦੇਹੀ।
ਇਸ ਜ਼ਿੰਦਗੀ ਤੋਂ ਜਿਹੜੀ ਅਗਲੀ ਜ਼ਿੰਦਗੀ ਹੈ, ਪਾਤਸ਼ਾਹ ਜੀ ਕਹਿੰਦੇ ਅੱਗੇ ਉੱਥੇ ਜਾ ਕੇ ਉੱਤਮ ਸੇਈ, ਉਹ ਇਨਸਾਨ ਜਿਹੜੇ ਨੇ ਉਹ ਵੱਡੇ ਮੰਨੇ ਜਾਣਗੇ, ਉਹ ਸ੍ਰੇਸ਼ਟ ਤੇ ਉੱਤਮ ਮੰਨੇ ਜਾਣਗੇ ਜੇ ਪਾਪਾਂ ਪੰਧ ਨਾ ਦੇਹੀ। ਪੰਧ ਨਾਮ ਹੁੰਦਾ ਰਸਤੇ ਦਾ। ਜੇ ਜਿਹੜੇ ਜਿਹੜੇ ਇਨਸਾਨ ਪਾਪਾਂ ਵਾਲੇ ਰਸਤੇ ਤੇ ਆਪਣਾ ਕਦਮ ਨਹੀਂ ਰੱਖਣਗੇ, ਜਿਹੜੇ ਜਿਹੜੇ ਇਨਸਾਨ ਪਾਪਾਂ ਵਾਲੇ ਪਾਸੇ ਨਹੀਂ ਤੁਰਨਗੇ, ਮਹਾਰਾਜ ਜੀ ਕਹਿੰਦੇ ਅੱਗੇ ਜਾ ਕੇ ਅਗਲੇ ਜਹਾਨ ਵਿੱਚ ਉਹੀ ਉੱਤਮ ਹੋਣਗੇ, ਸਰਮੌਰ ਹੋਣਗੇ, ਉਹਨਾਂ ਨੂੰ ਇਸ ਰੂਪੇ ਪਹਿਨਾਏ ਜਾਣਗੇ।
ਕਿਉਂ ਪੁਨੀਤ ਜੋ ਚੌਂਕਾ ਹੋਏ।
ਪਾਤਸ਼ਾਹ ਨੇ ਫਰਮਾਇਆ ਕਿ ਇਸ ਤਰ੍ਹਾਂ ਦੀ ਪਵਿੱਤਰਤਾ ਰੱਖ ਕੇ ਆਪਣੇ ਜੀਵਨ ਵਿੱਚ ਸੱਚ, ਆਪਣੇ ਜੀਵਨ ਵਿੱਚ ਸੰਜਮ ਤੇ ਨਹਾਵਣ ਦੀ ਜਗ੍ਹਾ ਤੇ ਨਾਮ ਜਪ ਕੇ ਤੇ ਪਾਪਾਂ ਵਾਲੇ ਰਾਹ ਦੇ ਉੱਤੋਂ ਪੈਰ ਜਿਹੜਾ ਹੈ ਉਹ ਪਿੱਛੇ ਮੋੜ ਕੇ, ਪਾਤਸ਼ਾਹ ਜੀ ਕਹਿੰਦੇ ਆ ਇੱਦਾਂ ਫਿਰ ਜਿਹਦਾ ਚੌਂਕਾ ਪਵਿੱਤਰ ਹੋ ਜਾਏਗਾ
ਪਿੱਟਿਓ ਜਾਏ ਨਾ ਕਭੂ ਸੋਏ,
ਉਹ ਫਿਰ ਕਦੇ ਪਿੱਟਿਆ ਨਹੀਂ ਜਾਏਗਾ। ਉਹਦੇ ਚੌਂਕੇ ਦੇ ਲਾਗੇ ਭਾਵੇਂ ਕੋਈ ਨੀਵੀਂ ਜਾਤ ਜਿਨ੍ਹਾਂ ਨੂੰ ਤੁਸੀਂ ਮੰਨਦੇ ਜੇ ਉਹ ਆ ਜਾਏ, ਭਾਵੇਂ ਕੋਈ ਆ ਜਾਏ, ਫਿਰ ਏਦਾਂ ਨਹੀਂ ਪਿੱਟਿਆ ਜਾਏਗਾ।
ਇਸ ਪ੍ਰਕਾਰ ਤੁਮ ਔਰ ਮਹਿ ਧਾਰੋ,
ਇਸ ਤਰੀਕੇ ਦੇ ਨਾਲ ਪਾਤਸ਼ਾਹ ਨੇ ਫਰਮਾਇਆ ਕਿ ਹਿਰਦੇ ਵਿੱਚ ਗਿਆਨ ਨੂੰ ਧਾਰਨਾ ਕਰੋ।
ਮਨ ਮਲੀਨਤਾ ਸਰਬਨਵਾਰੋ,
ਆਪਣੇ ਮਨ ਦੀ ਜਿਹੜੀ ਮੈਲ ਹੈ ਨਾ, ਈਰਖਾ ਰੂਪ ਮੈਲ, ਦੁਬਧਾ ਰੂਪ ਮੈਲ, ਪਾਤਸ਼ਾਹ ਜੀ ਕਹਿੰਦੇ ਸਾਰੀ ਨਿਵਿਰਤ ਕਰੋ, ਮਨ ਨੂੰ ਸਾਫ ਕਰੋ ਜਰਾ ਕੁ।
ਨਾਨਕ ਸੁਣ ਬਚਨ ਐਸੇ,
ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਸਤਿਗੁਰਾਂ ਦੇ ਇਸ ਤਰ੍ਹਾਂ ਦੇ ਬਚਨ ਜਦੋਂ ਸੁਣੇ ਨੇ ਹਰਿਦੁਆਰ ਦੇ ਪੰਡਤਾਂ ਖੱਤਰੀਆਂ ਬ੍ਰਾਹਮਣਾਂ ਸ਼ਰਧਾਲੂਆਂ ਨੇ,
ਔਰ ਮਹਿ ਗੁਣ ਤੋ ਮਨ ਜੈਸੇ,
ਉਹ ਫਿਰ ਇਸ ਪ੍ਰਕਾਰ ਜੋ ਮਨ ਵਿੱਚ ਪਹਿਲਾਂ ਸੋਚਦੇ ਸੀ ਤੇ ਇਸ ਪ੍ਰਕਾਰ ਹੁਣ ਜਦੋਂ ਸਤਿਗੁਰਾਂ ਨੇ ਗਿਆਨ ਬਖਸ਼ਿਸ਼ ਕਰ ਦਿੱਤਾ ਹੈ,
ਗਿਆਨੇ ਆਪਣੇ ਸਰਬ ਵਿਕਾਰਨ,
ਇਹਨਾਂ ਨੂੰ ਅੰਦਰ ਝਾਤ ਮਰਵਾ ਦਿੱਤੀ ਸੱਚੇ ਪਾਤਸ਼ਾਹ ਨੇ, ਇਹਨਾਂ ਨੇ ਆਪਣੀ ਸੋਚ ਮੰਡਲ ਦੇ ਵਿੱਚ ਦੇਖਿਆ ਤੇ ਸਮਝ ਲਿਆ ਵੀ ਜਿਹੜੇ ਜਿਹੜੇ ਸਤਿਗੁਰਾਂ ਨੇ ਸਾਨੂੰ ਵਿਕਾਰ ਦੱਸੇ ਹੈ ਨਾ, ਉਹ ਸੱਚਮੁੱਚ ਹੀ ਸਾਡੇ ਅੰਦਰ ਹੈਗੇ ਹੈ। ਅਸੀਂ ਇਸ ਪ੍ਰਕਾਰ ਖੋਟੀ ਸਾਡੀ ਬੁੱਧ ਹੈ, ਦਇਆ ਵਾਲਾ ਸਾਡਾ ਸੁਭਾਅ ਨਹੀਂ ਹੈ, ਕ੍ਰੋਧ ਸਾਡੇ ਅੰਦਰ ਰਹਿੰਦਾ ਹੈ ਚੰਡਾਲ ਰੂਪ, ਇਹਨਾਂ ਨੇ ਸਮਝ ਲਿਆ ਵੀ ਇਹ ਸਾਰੇ ਵਿਕਾਰ ਸਾਡੇ ਵਿੱਚ ਹੈਗੇ ਹਨ।
ਚਾਹਤ ਭਏ ਅਬ ਕਿਉਂ ਹੋਏ ਟਾਰਨ,
ਇਸ ਪ੍ਰਕਾਰ ਇਹ ਚਾਹੁੰਦੇ ਹੈ ਵੀ ਹੁਣ ਇਸ ਪ੍ਰਕਾਰ ਅਸੀਂ ਟਾਲ ਮਟੋਲ ਤਾਂ ਕਰਨ ਦੀ ਸਾਨੂੰ ਲੋੜ ਹੀ ਨਹੀਂ, ਜੋ ਸਤਿਗੁਰਾਂ ਨੇ ਦੱਸਿਆ ਸਾਨੂੰ ਠੀਕ ਦੱਸਿਆ ਹੈ।
ਠੌਰ ਤੇ ਮਨ ਕੋ ਮੋਰਾ,
ਇਹਨਾਂ ਨੇ ਆਪਣੇ ਮਨ ਨੂੰ ਹੁਣ ਇਧਰੋਂ ਉਧਰੋਂ ਭਟਕਣ ਤੋਂ ਰੋਕ ਲਿਆ, ਔਰ ਜਿਹੜੀਆਂ ਇਧਰ ਉਧਰ ਜਿਹੜੀਆਂ ਪੁਰਾਣਿਆਂ ਸਮਿਆਂ ਦੀਆਂ ਬਣੀਆਂ ਹੋਈਆਂ ਪੂਜਾ ਪ੍ਰਤਿਸ਼ਠਾ ਦੀਆਂ ਧਾਰਨਾ ਸਨ ਉਹ ਸਾਰੀਆਂ ਇਹਨਾਂ ਨੇ ਛੱਡ ਦਿੱਤੀਆਂ।
ਸ੍ਰੀ ਗੁਰੂ ਪਗ ਮਹਿ ਨਿਸ਼ਚਾ ਜੋਰ,
ਧੰਨ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਇਹਨਾਂ ਨੇ ਮਨ ਜੋੜ ਲਿਆ ਹੈ।
ਭਨਤ ਹਮ ਕੋ ਸਿੱਖ ਕੀ ਜੈ,
ਇਹ ਹੁਣ ਜਿਹੜੇ ਤੇ ਪਹਿਲਾਂ ਬੇਨਤੀ ਕਰ ਚੁੱਕੇ ਸੀ ਉਹ ਤਾਂ ਸਤਿਗੁਰਾਂ ਦੇ ਕੋਲ ਬੈਠੇ ਨਿਮਰਤਾ ਨਾਲ, ਜਿਹੜੇ ਬਾਕੀ ਵੀ ਇਕੱਠੇ ਹੋ ਗਏ ਇਸ ਜੋੜ ਮੇਲੇ ਵਿੱਚ ਉਹ ਵੀ ਮਹਾਰਾਜ ਜੀ ਨੂੰ ਕਹਿੰਦੇ ਸੱਚੇ ਸਤਿਗੁਰੂ ਜੀ ਸਾਨੂੰ ਵੀ ਆਪਣੇ ਸਿੱਖ ਬਣਾ ਲਵੋ ਜੀ,
ਸ਼ਰਨ ਪਰੇ ਕੀ ਲਾਜ ਰੱਖੀ ਜੈ,
ਅਸੀਂ ਤੁਹਾਡੀ ਸ਼ਰਨ ਵਿੱਚ ਪੈ ਗਏ ਹਾਂ, ਕਿਰਪਾ ਕਰਕੇ ਸਾਡੀ ਲਾਜ ਰੱਖੋ।
ਜਿਉਂ ਜਾਣੋ ਹਾਂ ਤਿਉਂ ਤਾਰੀਏ, ਔਰ ਨਾ ਹਮ ਕੋ ਥਾਂ,
ਇਹ ਕਹਿੰਦੇ ਹੱਥ ਜੋੜ ਕੇ ਸੱਚੇ ਸਤਿਗੁਰੂ ਜੀ ਸਾਨੂੰ ਹੁਣ ਕੋਈ ਥਾਂ ਨਹੀਂ ਹੈਗਾ ਕਿਸੇ ਦਾ ਲੜ ਪਕੜਨ ਦੇ ਵਾਸਤੇ, ਹੁਣ ਜਿਵੇਂ ਵੀ ਜਾਣਦੇ ਜਿੰਨਾ ਮਹਾਰਾਜ ਅਸੀਂ ਪਖੰਡੀ ਵੀ ਰਹੇ ਹਾਂ ਮਹਾਰਾਜ, ਅਸੀਂ ਜਿਵੇਂ ਜੇ ਪਾਪੀ ਵੀ ਹਾਂ ਨਿੰਦਕ ਵੀ ਹਾਂ, ਅਸੀਂ ਮਹਾਰਾਜ ਪਾਤਸ਼ਾਹ ਕ੍ਰੋਧੀ ਵੀ ਹਾਂ, ਜਿਵੇਂ ਵੀ ਤੁਸੀਂ ਜਾਣਦੇ ਜੇ ਹੁਣ ਸਾਨੂੰ ਬਖਸ਼ ਲਓ ਤੇ ਸਾਨੂੰ ਭਵ ਜਲ ਸਮੁੰਦਰ ਤੋਂ ਪਾਰ ਕਰ ਦਿਓ।
ਪਰਮੇਸ਼ਰ ਕੋ ਰੂਪ ਹੋ ਜਪੈ ਤੁਹਾਰੋ ਨਾਏ,
ਤੁਸੀਂ ਪਰਮੇਸ਼ਰ ਦਾ ਰੂਪ ਹੋ ਅਸੀਂ ਹੁਣ ਤੁਹਾਡਾ ਨਾਮ ਜਪਿਆ ਕਰਾਂਗੇ ਜੀ।
ਲਖੇ ਦੀਨ ਗੁਰਬੈਨ ਉਚਾਰੇ,
ਸੱਚੇ ਪਾਤਸ਼ਾਹ ਜੀ ਨੇ ਦੇਖੇ ਪਈ ਇਹ ਹੁਣ ਪੂਰੀ ਨਿਮਰਤਾ ਵਿੱਚ ਆਏ ਨੇ, ਫਿਰ ਪਾਤਸ਼ਾਹ ਨੇ ਬਚਨ ਉਚਾਰੇ,
ਕਿਤਨੋ ਹੈ ਧਨ ਪਾਸ ਤੁਮਾਰੇ,
ਮਹਾਰਾਜ ਪਾਤਸ਼ਾਹ ਨੇ ਫਰਮਾਇਆ ਵੀ ਆ ਤੁਹਾਡੇ ਕੋਲ ਜਿਹੜਾ ਧਨ ਹੈ
ਪਰਮੇਸ਼ਰ ਹਿੱਤ ਸਰਬ ਲਟਾ,
ਇਹ ਹੁਣ ਇਸ ਪ੍ਰਕਾਰ ਵਾਹਿਗੁਰੂ ਦੇ ਨਿਮਿਤ ਅਕਾਲ ਪੁਰਖ ਦੇ ਨਿਮਿਤ ਜਿਹੜਾ ਹੈ ਇਹਨੂੰ ਵੰਡਣਾ ਕਰੋ,
ਸਿੱਖ ਹੋਏ ਪਰਮ ਸੁਖ ਪਾਵੋ,
ਫਿਰ ਸਾਡੇ ਸਿੱਖ ਬਣ ਜਾਓ ਤੇ ਫਿਰ ਹੱਕ ਸੱਚ ਦੀ ਕਿਰਤ ਕਮਾਈ ਕਰਕੇ ਆਪਣਾ ਪਰਿਵਾਰ ਚਲਾਵੋ ਤੇ ਸਾਡੇ ਸਿੱਖ ਬਣ ਜਾਵੋ।
ਜਿਨ ਜਿਨ ਮਾਨੀ ਆਇਸ,
ਜਿਸ ਨੇ ਵੀ ਗੁਰੂ ਨਾਨਕ ਸਾਹਿਬ ਜੀ ਦੀ ਆਗਿਆ ਨੂੰ ਤਿਸ ਤਿਸ ਵੇਲੇ ਮੰਨ ਲਿਆ,
ਸਰਬ ਦਰਬ ਕੋ ਦੀਨ ਲੋਟਾਇਸ,
ਉਹਨਾਂ ਨੇ ਉਸੇ ਵੇਲੇ ਹੀ ਜਿਹਦੇ ਜਿਹਦੇ ਕੋਲ ਜਿਤਨੀ ਜਿਤਨੀ ਮਾਇਆ ਸੀ ਉਹ ਪ੍ਰਭੂ ਦੇ ਨਿਮਿਤ ਗਰੀਬਾਂ ਦੇ ਵਿੱਚ ਵੰਡ ਦਿੱਤੀ ਹੈ।
ਪਰ ਮਿਹਰ ਦ੍ਰਿਸ਼ਟ ਜਗਤੇਸ਼,
ਜਿਨ੍ਹਾਂ ਦੇ ਉੱਤੇ ਸੱਚੇ ਸਤਿਗੁਰੂ ਮਹਾਰਾਜ ਜੀ ਨੇ ਮਿਹਰ ਦੀ ਦ੍ਰਿਸ਼ਟੀ ਕੀਤੀ, ਇਹ ਹੁੰਦਾ ਹੈ ਕਿ ਸਤਿਗੁਰਾਂ ਵੱਲੋਂ ਇਵੇਂ ਧਿਆਨ ਪਾਇਆ ਜਾਣਾ, ਕਸਵੱਟੀ ਲਾਈ ਜਾਣੀ, ਉਹ ਸਤਿਗੁਰੂ ਮਹਾਰਾਜ ਜੀ ਕਿਸੇ ਵੇਲੇ ਕਿਸੇ ਨੂੰ ਕੋਈ ਹੁਕਮ ਦੀ ਪਾਲਣਾ ਕਰਵਾ ਕੇ ਤੇ ਉਹਦਾ ਪਾਰ ਉਤਾਰਾ ਕਰ ਦਿੰਦੇ, ਕਿਸੇ ਵੇਲੇ ਕੋਈ ਹੁਕਮ ਲਾ ਕੇ ਪਾਲਣਾ ਕਰਵਾ ਦਿੰਦੇ ਹੈ, ਤੇ ਮਹਾਰਾਜ ਨੇ ਆਖਿਆ ਜਿੰਨਾ ਜਿੰਨਾ ਤੁਹਾਡੇ ਕੋਲ ਧਨ ਹੈ ਸਾਰਾ ਪਰਮੇਸ਼ਰ ਦੇ ਨਿਮਿਤ ਜਿਹੜਾ ਉਹ ਵੰਡ ਦਿਓ, ਉਹਨਾਂ ਨੇ ਵੰਡ ਦਿੱਤਾ, ਮਹਾਰਾਜ ਨੇ ਉਹਨਾਂ ਦੇ ਉੱਤੇ ਕਿਰਪਾ ਦ੍ਰਿਸ਼ਟੀ ਕਰ ਦਿੱਤੀ।
ਸਤਨਾਮ ਕੋ ਦੀਆ ਉਪਦੇਸ਼,
ਸੱਚੇ ਨਾਮ ਦਾ ਵਾਹਿਗੁਰੂ ਗੁਰਮੰਤਰ ਹੈ ਜਪ ਹਉ ਮੈਂ ਖੋਈ, ਗੁਰਮੰਤਰ ਤੇ ਮੂਲ ਮੰਤਰ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ।
ਪ੍ਰੇਮ ਨਾਮ ਕੋ ਰੰਗ ਚੜਾਵਾ,
ਹੁਣ ਜਿਨ੍ਹਾਂ ਜਿਨ੍ਹਾਂ ਨੇ ਬਚਨ ਮੰਨ ਲਿਆ ਸੀ ਸਤਿਗੁਰੂ ਸਾਹਿਬ ਨੇ ਉਹਨਾਂ ਨੂੰ ਪ੍ਰੇਮ ਦਾ ਰੰਗ ਚੜਾ ਦਿੱਤਾ, ਨਾਮ ਦਾ ਰੰਗ ਉਹਨਾਂ ਦੇ ਹਿਰਦੇ ਤੇ ਚੜ ਗਿਆ ਹੈ।
ਮਨ ਕੋ ਸ਼ਾਂਤ ਦਈ ਸੁਖ ਪਾਵਾ,
ਸਤਿਗੁਰੂ ਸਾਹਿਬ ਦੇ ਦਰਸ਼ਨਾਂ ਦਾ ਸਦਕਾ ਉਹਨਾਂ ਦੇ ਮਨ ਨੂੰ ਸ਼ਾਂਤੀ ਆ ਗਈ ਤੇ ਉਹ ਸੁਖੀ ਹੋ ਗਏ।
ਅੰਤਕਾਲ ਮੈਂ ਸ਼ੁਭ ਗਤ ਪਾਈ,
ਜਦੋਂ ਇਹਨਾਂ ਦਾ ਅੰਤਲਾ ਸਮਾਂ ਆਇਆ ਸੀ, ਜਿਹੜੇ ਜਿਹੜੇ ਸਤਿਗੁਰਾਂ ਦੇ ਚਰਨੀ ਲੱਗ ਗਏ, ਜਦੋਂ ਅੰਤਲਾ ਸਮਾਂ ਆਇਆ ਇਹਨਾਂ ਨੂੰ ਮਹਾਨ ਗਤੀ ਪ੍ਰਾਪਤ ਹੋਈ ਹੈ, ਕੇਵਲ ਮੁਕਤੀ ਪ੍ਰਾਪਤ ਹੋਈ, ਸੱਚਖੰਡ ਵਿੱਚ ਪਹੁੰਚੇ ਹਨ।
ਜੀਵਤ ਨਾਮ ਵਿਖੇ ਲਿਵਲਾਈ,
ਜਿਉਂਦਿਆਂ ਜਿਉਂਦਿਆਂ ਇਹਨਾਂ ਨੇ ਨਾਮ ਦੇ ਵਿੱਚ ਲਿਵਲਾ ਛੱਡੀ ਹੈ, ਸਤਿਗੁਰਾਂ ਦੇ ਹੁਕਮਾਂ ਨੂੰ ਕਮਾਉਂਦੇ ਰਹੇ ਹਨ ਤੇ ਇਹਨਾਂ ਨੂੰ ਅੰਤਲੇ ਸਮੇਂ ਦੇ ਉੱਤੇ ਮੁਕਤੀ ਦੀ ਦਾਤ ਪ੍ਰਾਪਤ ਹੋਈ ਹੈ। ਇਵੇਂ ਸੱਚੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਸਾਧ ਸੰਗਤ ਜੀਓ ਤੀਰਥਾਂ ਦੇ ਉੱਤੇ ਜਾ ਕੇ ਜਿਹੜੇ ਲੋਕ ਭਰਮਾਂ ਤੇ ਪਖੰਡਾਂ ਵਿੱਚ ਪਏ ਹੋਏ ਸੀ, ਬੜੀ ਦ੍ਰਿੜਤਾ ਨਿਰਭੈਤਾ ਦੇ ਨਾਲ ਮਹਾਰਾਜ ਪਾਤਸ਼ਾਹ ਉਹਨਾਂ ਨੂੰ ਉਪਦੇਸ਼ ਦੇ ਕੇ ਗੁਰਮਤ ਦੇ ਵਿੱਚ ਲਿਆ ਰਹੇ ਨੇ, ਔਰ ਇਸ ਕਲਯੁੱਗ ਦੇ ਪੈਗੰਬਰ ਧੰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਇਸ ਕਲਯੁੱਗ ਦੇ ਵਿੱਚ ਜਿਹੜਾ ਗੁਰੂ ਨਾਨਕ ਦਾ ਹੁਕਮ ਮੰਨੇਗਾ, ਸੱਚੇ ਸਤਿਗੁਰਾਂ ਦੇ ਉਪਦੇਸ਼ ਦੀ ਛਾਂ ਥੱਲੇ ਆਏਗਾ, ਉਹਦਾ ਹੀ ਪਾਰ ਉਤਾਰਾ ਹੋਵੇਗਾ, ਕਿਉਂਕਿ ਮਹਾਰਾਜ ਪਾਤਸ਼ਾਹ ਜੀ ਇਸ ਕਲਯੁੱਗ ਦੇ ਵਿੱਚ ਭਿਆਨਕ ਜੀਵਾਂ ਨੂੰ ਪਾਰ ਉਤਾਰਨ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਆਏ ਨੇ। ਕਲਯੁੱਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ। ਕਲਯੁੱਗ ਦੇ ਜੀਵਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਹੀ ਤਾਰਿਆ ਹੈ। ਉਹਨਾਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਸਾਨੂੰ ਮਹਾਨ ਇਤਿਹਾਸ ਸਰਵਣ ਕਰਨ ਦਾ ਸੁਭਾਗ ਸਾਧ ਸੰਗਤ ਜੀ ਉਹ ਪ੍ਰਾਪਤ ਹੋ ਰਿਹਾ ਹੈ। ਆ ਇੱਕ ਹਫ਼ਤਾ ਹੋਰ ਸਾਧ ਸੰਗਤ ਜੀ ਉਹ ਆਪ ਜੀ ਦੀ ਸੇਵਾ ਕਰਕੇ ਫਿਰ ਦਾਸ ਨੇ ਇੰਡੀਆ ਨੂੰ ਚਲੇ ਜਾਣਾ ਹੈ। ਲਗਭਗ 25 ਸਤੰਬਰ ਨੂੰ ਇੱਥੇ ਸੇਵਾ ਜਿਹੜੀ ਆ ਉਹ ਸ਼ੁਰੂ ਹੋਈ ਸੀ, ਤੋ ਇਹ 2 ਕੁ ਮਹੀਨੇ ਦਾ ਲਗਭਗ ਸਮਾਂ ਪ੍ਰਬੰਧਕ ਸਾਹਿਬਾਨਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹੈ। ਮੈਨੂੰ ਬਹੁਤ ਸਾਰੀਆਂ ਸੰਗਤਾਂ ਬੜਾ ਪਿਆਰ ਦਿੰਦਿਆਂ ਹੋਇਆਂ ਜਦੋਂ ਉਹ ਤਾਰੀਫ ਕਰਦੇ ਨੇ, ਅਤੇ ਦੇਖੋ ਮੈਂ ਕਹਿੰਦਾ ਕਿ ਰਲ ਮਿਲ ਕੇ ਹੀ ਜਿਹੜੀ ਹੈ ਇਹ 21 ਪੈਂਦੀ ਹੈ। ਸਭ ਤੋਂ ਤਾਂ ਪਹਿਲੇ ਨੰਬਰ 'ਤੇ ਪ੍ਰਬੰਧਕ ਸਾਹਿਬਾਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਕਥਾ ਦਾ ਟਾਈਮ ਜਿਹੜਾ ਇਹ ਖੁੱਲ੍ਹਾ ਰੱਖਿਆ ਹੋਇਆ, ਕਿਉਂਕਿ ਅਸੀਂ ਵੱਖ ਵੱਖ ਸਟੇਜਾਂ 'ਤੇ ਵੱਖ ਵੱਖ ਸ਼ਹਿਰਾਂ ਵਿੱਚ ਕੈਨੇਡਾ ਅਮੈਰੀਕਾ ਬਹੁਤ ਸਾਰੇ ਗੁਰੂ ਘਰਾਂ ਵਿੱਚ ਜਾਂਦੇ ਹਾਂ। ਕਈ ਜਗ੍ਹਾ 'ਤੇ ਇਸ ਗ੍ਰੰਥ ਦੀ ਕਥਾ ਤਾਂ ਸ਼ੁਰੂ ਕੀਤੀ ਹੁੰਦੀ ਹੈ, ਪਰ ਜਿਹੜਾ ਟਾਈਮ ਹੈ ਨਾ ਕਥਾ ਦਾ ਉਹ 35 ਕੁ ਮਿੰਟ ਰੱਖਿਆ ਹੁੰਦਾ। 5 ਕੁ ਮਿੰਟ ਵੈਸੇ ਬੋਲਦਿਆਂ ਬਾਲਦਿਆਂ ਲੰਘ ਜਾਂਦੇ, ਅੱਧੇ ਘੰਟੇ ਵਿੱਚ ਕੋਈ ਪ੍ਰਸੰਗ ਕਿਸੇ ਸਿਰੇ ਨਹੀਂ ਲੱਗਦਾ। ਪਹਿਲੀ ਤਾਂ ਪ੍ਰਬੰਧਕ ਸਾਹਿਬਾਨਾਂ ਦੀ ਇਹਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਉਹ ਯੋਗਦਾਨ ਅਤੇ ਸਿਆਣਪ ਹੈ ਕਿ 1 ਘੰਟਾ ਕਥਾ ਦਾ ਪੂਰਾ ਟਾਈਮ ਜਿਹੜਾ ਉਹ ਦਿੱਤਾ ਹੋਇਆ, ਸਵੇਰ ਵੇਲੇ ਦਾ ਵੀ ਕਥਾ ਦਾ 1 ਘੰਟਾ ਟਾਈਮ ਹੈ। ਇਸ ਲਈ ਅਸੀਂ ਪ੍ਰਬੰਧਕ ਸਾਹਿਬਾਨਾਂ ਦੇ ਸਭ ਤੋਂ ਪਹਿਲੇ ਨੰਬਰ 'ਤੇ ਧੰਨਵਾਦੀ ਹੈ। ਕਿਰਪਾ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ, ਔਰ ਸਾਧ ਸੰਗਤ ਜੀ ਇਹ ਗੁਰਮੁਖ ਪਿਆਰੇ ਜਿਹੜੇ ਮੇਰੇ ਨਾਲ ਪਾਠ ਕਰਦੇ ਆ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਲੰਬੇ ਸਮੇਂ ਤੋਂ ਇਹਨਾਂ ਨੂੰ ਨਾਲ ਪਾਠ ਕਰਦਿਆਂ ਹੋਇਆਂ ਤਜਰਬਾ ਹੋ ਗਿਆ, ਅਤੇ ਇਹ ਆਪਣੇ ਵੱਲੋਂ ਕੋਸ਼ਿਸ਼ ਕਰਦੇ ਕਿ ਕਥਾ ਕਰਨ ਵਾਲਾ ਜਿਹੜਾ ਇਹ ਉੱਕ ਨਾ ਜਾਏ। ਇਹ ਐਸੇ ਢੰਗ ਦੇ ਨਾਲ ਹੀ ਪੰਕਤੀ ਨੂੰ ਪੜ੍ਹਦੇ ਹੈ ਅਤੇ ਉਸੇ ਢੰਗ ਦੇ ਨਾਲ ਹੀ ਇਸ ਪ੍ਰਕਾਰ। ਨਿਰਮਲ ਸਿੰਘ ਜੀ, ਸੋ ਭਾਈ ਸਾਹਿਬ ਜੀ ਜਿਹੜੇ ਨੇ ਇਹਨਾਂ ਦਾ ਨਾਮ ਹੈ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ। ਸੋ ਇਹਨਾਂ ਨੇ ਜਿਹੜਾ ਇਹ ਲੰਬੇ ਸਮੇਂ ਤੋਂ ਆਪਣੀ ਖੁਸ਼ੀ ਦੇ ਨਾਲ ਹੀ ਇਹ ਸੇਵਾ ਜਿਹੜੀ ਲਈ ਹੋਈ ਹੈ, ਅਤੇ ਇਸ ਗ੍ਰੰਥ ਦੀ ਕਥਾ ਦਾ ਤਾਂ ਹੀ ਰਸ ਬਣਦਾ ਕਿ ਨਾਲ ਸਿੰਘ ਜਿਹੜਾ ਪਾਠ ਕਰਨ ਵਾਲਾ ਹੈ ਉਹ ਜਿਹੜਾ ਹੈ ਉਹ ਇੱਕੋ ਹੀ ਹੋਵੇ ਲਗਾਤਾਰ, ਅਤੇ ਫਿਰ ਉਹ ਲੈਅ ਜਿਹੜੀ ਹੈ ਉਹ ਬਣੀ ਰਹਿੰਦੀ ਹੈ। ਇਸ ਵਾਸਤੇ ਸਾਰਿਆਂ ਦਾ ਹੀ ਇਹ ਧੰਨਵਾਦ ਹੈ, ਸਾਰਿਆਂ ਨਾਲ ਰਲ ਮਿਲ ਕੇ ਸਾਧ ਸੰਗਤ ਜੀ ਇਹ 21 ਪੈਂਦੀ ਹੈ, ਅਤੇ ਬੜੀ ਹੀ ਤੁਹਾਡੀ ਇਹ ਦੇਣ ਹੈ ਕਿ ਜਿਹੜੇ ਵਡਭਾਗੀ ਪੁਰਖ ਪੰਡਾਲ ਨੂੰ ਭਰ ਦਿੰਦੇ ਆ ਅਤੇ ਤੁਹਾਡੇ ਦਰਸ਼ਨ ਕਰਕੇ ਜਿਹੜਾ ਉਹ ਸਟੇਜ 'ਤੇ ਬੋਲਣ ਵਾਲੇ ਦਾ ਮਨ ਜਿਹੜਾ ਉਹ ਉਤਸ਼ਾਹ ਦੇ ਵਿੱਚ ਆਉਂਦਾ, ਪਰ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਉਹ ਮੀਡੀਏ ਦੇ ਰਾਹੀਂ TV ਦੇ ਰਾਹੀਂ ਜਿਹੜੀਆਂ ਸਾਰੇ ਕੈਨੇਡਾ ਦੇ ਵਿੱਚ ਕਥਾ ਨੂੰ ਸੁਣ ਰਹੀਆਂ ਹੁੰਦੀਆਂ ਉਹਨਾਂ ਦੇ ਫੋਨ ਵੀ ਆਉਂਦੇ ਨੇ, ਬਹੁਤ ਉਹਨਾਂ ਦੇ ਪਿਆਰ ਭਰੇ ਲਫ਼ਜ਼ ਜਿਹੜੇ ਉਹਨਾਂ ਦਾ ਸਤਿਕਾਰ ਜਿਹੜਾ ਉਹ ਸਿਰ ਮੱਥੇ 'ਤੇ ਪ੍ਰਵਾਨ ਹੈ। ਔਰ ਇਸ ਸ਼ਨੀਵਾਰ ਦੀ ਸ਼ਾਮ ਤੱਕ ਸਾਧ ਸੰਗਤ ਜੀ ਕਥਾ ਦੀਆਂ ਹਾਜ਼ਰੀਆਂ ਦਾਸ ਭਰੇਗਾ, ਫਿਰ ਐਤਵਾਰ ਦੀ ਸਵੇਰ ਅਤੇ ਦੁਪਹਿਰ ਦੀ ਕਥਾ ਦੀ ਹਾਜ਼ਰੀ ਭਰ ਕੇ ਦਾਸ ਨੇ ਇੰਡੀਆ ਨੂੰ ਰਵਾਨਾ ਹੋ ਜਾਣਾ। ਤੋ ਜਿਨ੍ਹਾਂ ਕਈ ਗੁਰਮੁਖਾਂ ਨੂੰ ਅਜੇ ਵੀ ਮੇਰੇ ਨਾਲ ਤਾਲਮੇਲ ਕਰਨ ਦੀ ਮਨ ਵਿੱਚ ਸਿੱਖ ਹੁੰਦੀ ਹੈ, ਦਾਸ ਦਾ ਨੰਬਰ ਸਾਧ ਸੰਗਤ ਜੀ ਉਹ 6947924-4308 ਹੈ, ਇਹਦੇ ਰਾਹੀਂ ਦਾਸ ਦੇ ਨਾਲ ਸੰਪਰਕ ਕਰ ਸਕਦੇ ਹੈ। ਭੁੱਲਾਂ ਦੀ ਖਿਮਾ ਬਖਸ਼ਿਸ਼ ਕਰੋ। ਗੁਰਮੁਖ ਪਿਆਰੇ ਢਾਡੀ ਸਾਹਿਬਾਨ ਹਾਜ਼ਰ ਨੇ, ਉਹ ਹੁਣ ਆਪ ਜੀ ਨੂੰ ਸੰਗਤਾਂ ਨੂੰ ਨਿਹਾਲ ਕਰਨਗੇ। 2 ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ।
ਅੰਤ ਕਾਲ ਮੈਂ ਸ਼ੁਭ ਗਤ ਪਾਈ, ਜੀਵਤ ਨਾਮ ਵਿਖੇ ਲਿਵਲਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।